الحمد لله بنعمته تتم الصالحات لا حول ولا قوت الا بالله. اللہ کا لاکھ لاکھ شکر ہے کہ اس نے ہمیں آج یہاں موقع دیا ہے کہ آپ سب کے ساتھ بیٹھ کر بات کریں اور سنیں, اور بہت ہی اچھا بھی لگ رہا ہے. اللہ تعالیٰ کے بندے اللہ کی زمین پہ اور اللہ کا کلام سننے کے لیے بیٹھے ہیں, اور آپ سب کا ماحول اور آپ سب کو دیکھ کر دل چاہ رہا ہے کہ پنجابی میں بات کی جائے. پنجابی اچھی لگتی ہے زیادہ کہ اردو؟ پنجابی اچھی لگتی ہے. چلے کچھ رلی ملی سی بات کر لیتے ہیں. آج ہمارا جو موضوع ہے وہ کیا ہے؟ دنیا چار دن دا میلا. ساری زندگی اسی دنیا دے پیچھے پھیرنے, اور اس تو بعد سانوں اس دنیا چ رہن دی جگہ بھی نہیں ملتی. ٹھیک ہے, تو انشاءاللہ قرآن تے حدیث دی روشنی چ اسی تھوڑا سا رہن دیکھیں گے, اور پھر میرا دل ہے کہ تسی بھی بات چ شیئرنگ کرو. جنہاں نے کرنی ہو تیار رہن, تے ہوں کسے دے ہچ کوئی سیل فون کوئی ایہو جی چیز تے نہیں کہ جدی نال مینوں کوئی مسئلہ ہوئے. بس تسی سب اپنے فون کے بیگ چ رکھ لو, اور انشاءاللہ اس لیکچر دی تان ریکارڈنگ جے چاہیے بھی ہوئی تے اسی تان دے دیاں گے بعد چوں. اس وقت بس اسی سارے ایک بڑی سنجیدہ گل اور بڑی ایک وڈی حقیقت ہے انہوں سننے لئے بیٹھے ہیں. ٹھیک ہے, تو میں شروع کرنی ہے. اور ساڑا اج دا لیکچر جڑا ہے پاکستان دا جڑا ٹرپ چل رہا ہے, مطلب ہر سال دا ایک جڑا ٹرپ بن جاندا نا اللہ دے حکم نال, تے 2022 تے 23 تے اے دا ایک لیکچر ہے. بنیادی تھیم کہہ لو یا ایک وہ اسی نقطہ رکھے کہ اسی وہ جہاں بننا ہے جہو جہاں سانو قرآن چاہتا ہے, قرآن کا مطلوب انسان. تو آؤ دیکھنے ہیں کہ قرآن سانو دنیا دی حقیقت دے بارے چ کی دستا ہے. نحمد و نصلی علی رسول الکریم, اما بعد فاعوذ باللہ من الشیطان الرجیم. رب اشرح لی صدری و یسر لی امری واحلل عقدۃ من لسانی یفقہوا قولی. دنیا چار دن دا میلہ, یعنی دنیا چار دن کا میلہ ہے. ایک بڑی مشہور نظم ہے پنجابی کلچر چ, کوئی میرا خیال بابا فرید کہندے ہیں بلے شاہ صاحب نو یا کوئی دو وکھرے بندے ہیں, تو انہوں نے ایک بڑی اچھی جی پوئم کہی اپنی زندگی چکے جہد نال سان اس دنیا دی حقیقت سمجھ آ جاندی ہے. وہ کی ہے؟ وہ تھوڑی ساری تڑے سامنے رکھ کے پہلے قرآن دی عکایت سن لو کہ اللہ تعالیٰ قرآن چ اس دنیا دے بارے سن کی فرماندا ہے. یا قومی انما ہاذہ الحیاۃ الدنیا متاعن وان الآخرۃ ہی دار القرار. سورت مومن دی آیت نمبر 39 ہے, سورت مومن دی جدا نا سورت غافر بھی ہے. وہ اللہ تعالیٰ کی کہندے نے کہ وہ بندے نے اپنی قوم نو کی کیا کہ میری قوم دے لوکو, اے دنیا تے چند دن دی ہے, تے اس تو بعد ہمیشہ جتھے رہنا ہے وہ آخرت ہے. اے ایڈی وڈی حقیقت ہے کہ ایدہ سانو اس دن زیادہ اندازہ ہوندا ہے جس دن ساڑا کوئی اپنا چلا جاندا ہے. اللہ نہ کرے کسی دے گھر جو کوئی جی چلا جائے, وہ دن ختم ہی نہیں ہوتے آتا. کوئی یاد کرو میں اپنے نانا دی جیڑی وفات ہے وہ دن یاد آتا ہے کہ فجر پڑھ کے اسی لیٹے سی ہلے, اس تو بعد سورج نکلن تو سن خبر ملی کہ وہ کدھرے دور سی, تو اتنے انہوں دی اللہ نے روح لے لئی. تو اتوں انہوں دے میت آن تکر دا وقت جڑا سی وہ انج لگ رہا سی کہ جس طرح پہاڑ جا دن ہے, یعنی پھر وہ آ بھی گئے اور انہوں نے پھر دفنایا, تو دن ہی نہیں سی ختم ہوتے آ رہا. یعنی اس دن میں محسوس کیتا سی کہ فجر تو لے کے زہر دے وچکار اینا ٹائم ہوندا ہے, اینا وقت ہوندا ہے. وجہ یہ سی کہ اس لیے ساڑے دلوں تے ایک دکھ سی, ایک تکلیف سی, ایک اچانک صدمہ سی نا. تے اس دنیا نو اسی دیکھیے تے وہ دنیا ہے کہ جہدے پیچھے اسی مارے مارے پھر دے. تانو جے میں پوچھ لواں سناؤ تاری دنیا کیسی ہے, تے ہو سکتا ہے تاڑے چو جڑے قرآن نال جڑے ہے جڑے اللہ دی رضا چ راضی ہو کہندے بڑی سونی ہے. تے عام راہ جاندے کسے بندے نو پوچھ لو بھائی سناؤ بابا جی کیسی گزر رہی, وہ کہے گا بڑی ہی مشکل ہے. اما جی تسی سناؤ کی حال ہے, کی دساں, حال ہی کوئی نہیں, پریشانی ہے. جے کوئی پوچھے دسو کی ہے, شکر کرو, تو پھر اگو شکر بھی کنج دا کردے ہے, شکر ہے. یعنی اس شکر چ بھی کنے شکوے ہوندے ہیں. تے عام طور تے دیکھو تے اسی دنیا دے غماں دی وجہ تو پریشان ہوندے ہیں, یا دنیا دے تنگی دی وجہ تو پریشان ہے. مہنگائی ہو گئی, بجلی نہیں آندی, ہن اگو گیس نہیں آنی, گرمیاں آ گئیاں, اس طرح دے جدو اسی مسئلے پیش کرنے ہاں تے سانوں انج لگدا ہے کہ ساڈے پنڈ چ بجلی بھی کوئی نہیں, تے ساڈے کول تے مکھیاں ہی بڑی ہیں, تے رہن دی جگہ نہیں, تے کرسی نہیں, تے میز نہیں, تے باجی پیرس تو آئی ہے, تے پیرس تے باہر اتنے روحاں تے فرشتے تے پریاں رہندیاں. تسی کہندے ہو پیرس جا کے بندہ جنت سے چلا جاتا ہے, میں پیرس تو ہی آئی جے, تے اتنے کوئی نہیں جے جنت, اتنے بھی یہی کچھ ہے. ਅਤੇ ਉਹਨਾਂ ਦੇ ਮਸਲੇ ਜੇ ਤੁਸੀਂ ਸੁਣੋ ਨਾ ਤਾਂ ਤੁਸੀਂ ਕਹਿੰਦੇ ਅੱਲਾ ਤੇਰਾ ਸ਼ੁਕਰ ਮੈਂ ਇੱਥੇ ਹੀ ਚੰਗੀ। ਬੰਦੇ ਨੂੰ ਅਸਲ 'ਚ ਨਾ ਜਿਹੜੀ ਚੀਜ਼ ਉਹਦੇ ਆਪਣੇ ਕੋਲ ਹੁੰਦੀ ਹੈ ਨਾ ਉਹਦੀ ਇੰਨੀ ਕਦਰ ਨਹੀਂ ਹੁੰਦੀ, ਅਤੇ ਜਿਹੜੀ ਨਹੀਂ ਹੁੰਦੀ ਦੂਜੇ ਕੋਲ ਹੁੰਦੀ ਹੈ ਉਹ ਬੜੀ ਚੰਗੀ ਲੱਗਦੀ ਹੈ। ਉਹ ਸਾਡੀ ਇੱਕ ਬਾਜੀ ਹੈ ਨਾ ਤੂੰ ਇੱਕ ਕਹਾਣੀ ਸੁਣਾਉਂਦੀ ਹੈ, ਕਹਿੰਦੀ ਹਰ ਬੀਵੀ ਨੂੰ ਆਪਣੇ ਮਰਦ ਵਿੱਚ ਬੜੇ ਖਾਮੀਆਂ ਦਿਸਦੀਆਂ, ਇਹਦੇ 'ਚ ਇਹ ਕਮੀ ਹੈ, ਇਹਦੇ 'ਚ ਇਹ ਕਮੀ ਹੈ, ਇਹਦੇ 'ਚ ਇਹ ਕਮੀ ਹੈ। ਅਤੇ ਇਸ ਤਰ੍ਹਾਂ ਦੀਆਂ ਕੋਈ ਬੇਤਕੱਲਫ ਸਹੇਲੀਆਂ ਸੀ ਬੈਠੀਆਂ, ਅਤੇ ਉਹਨਾਂ ਨੇ ਕਿਹਾ ਕਿ ਮੇਰਾ ਮੀਆਂ ਤਾਂ ਇੰਜ ਦਾ, ਦੂਜੀ ਨੇ ਕਿਹਾ ਮੇਰਾ ਵੀ ਕੋਈ ਕੱਟ ਨਹੀਂ, ਤੀਜੀ ਨੇ ਵੀ ਕੋਈ ਇੰਜ ਦੀਆਂ ਗੱਲਾਂ ਕੀਤੀਆਂ ਕਰਾਈਆਂ। ਅਤੇ ਕਿਸੇ ਸਿਆਣੇ ਨੇ ਉਹਨੂੰ ਕਿਹਾ ਕਿ ਤੁਹਾਨੂੰ ਕਿਸੇ ਨੂੰ ਵੀ ਨਹੀਂ ਆਪਣਾ ਬੰਦਾ ਪਸੰਦ, ਵੈਸੇ ਤੁਹਾਨੂੰ ਪਸੰਦ ਕਿਹਨੂੰ ਕਿਹਨੂੰ ਇੱਥੇ ਆਪਣਾ ਬੰਦਾ ਪਸੰਦ ਹੈ? ਅਤੇ ਉਹਨੇ ਕਿਹਾ ਇੰਜ ਕਰੋ ਵਟਾ ਲਓ। ਅਬ ਜੇ ਕਹਾਵਤ ਹੈ ਇੰਜ ਵਟਾਉਣ 'ਚ ਵੀ ਤਾਂ 3-4 ਮਹੀਨੇ ਦੀ ਬੜੇ ਮਸਲੇ ਪੈ ਜਾਂਦੇ ਸੀ ਨਾ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬੰਦੇ ਵਟਾ ਲਓ, ਅਤੇ ਜਦੋਂ ਵਟਾਏ ਤਾਂ ਬਸ ਇੱਕ ਹਫ਼ਤੇ 'ਚ ਹੀ ਕਿਹਾ ਸਾਨੂੰ ਪੁਰਾਣਾ ਹੀ ਦੇ ਦਿਓ, ਕਿਉਂਕਿ ਉਹੀ ਚੰਗਾ ਸੀ, ਹੈ ਨਾ। ਅਸਲ 'ਚ ਜਿਹੜੀ ਚੀਜ਼ ਅੱਲਾ ਨੇ ਸਾਨੂੰ ਦਿੱਤੀ ਹੁੰਦੀ ਹੈ ਨਾ, ਅਸੀਂ ਉਹਦੀ ਕਦਰ ਘੱਟ ਕਰਦੇ ਹਾਂ। ਇੱਥੇ ਪਾਕਿਸਤਾਨ 'ਚ ਆ ਕੇ ਜਿੰਨੀਆਂ ਵੀ ਮਸਲੇ ਦੇਖੋ ਲੋਕਾਂ ਨੂੰ ਦਿਸਦੇ ਆ ਜਾਂ ਬਾਹਰ ਦੀ ਦੁਨੀਆ ਤੋਂ ਫਰਕ ਕਰੋ ਨਾ, ਲੇਕਿਨ ਜਦੋਂ ਫਜਰ ਦੀ ਅਜ਼ਾਨ ਦੇ ਵੇਲੇ ਤੁਸੀਂ ਬਾਹਰ ਵਿਹੜੇ 'ਚ ਬੈਠੇ ਹੋ ਔਰ ਚਾਰੋਂ ਪਾਸੇ ਅਜ਼ਾਨਾਂ ਦੀਆਂ ਆਵਾਜ਼ਾਂ ਆਉਂਦੀਆਂ ਨਾ, ਮੈਂ ਕਹਿੰਦੀ ਬਾਹਰ ਦੀ ਸਾਰੀ ਦੁਨੀਆ ਦੀ ਜ਼ਿੰਦਗੀ ਕੁਰਬਾਨ, ਉੱਥੋਂ ਦੀਆਂ ਨੇਮਤਾਂ, ਉੱਥੋਂ ਦੀਆਂ ਜਿਹੜੀਆਂ ਸਫਾਈਆਂ ਸੁਥਰਾਈਆਂ ਉਹ ਸਾਰੀਆਂ ਇੱਕ ਪਾਸੇ, ਅਤੇ ਆਪਣੇ ਮੁਸਲਮਾਨ ਮੁਲਕ 'ਚ ਫਿਰ ਅਜ਼ਾਨਾਂ ਦੀਆਂ ਅਜ਼ਾਨਾਂ ਇੱਕ ਥੋੜ੍ਹੀ। ਉੱਥੇ ਤਾਂ ਕੋਈ ਕਹਿੰਦਾ ਹਾਏ ਮੇਰੀ ਨਮਾਜ਼ ਕਜ਼ਾ ਹੋ ਗਈ ਕਿਉਂਕਿ ਉਹ ਅਲਾਰਮ ਵੱਜਿਆ ਪਤਾ ਹੀ ਨਹੀਂ ਚੱਲਿਆ, ਫੋਨ ਬੰਦ ਸੀ, ਬੈਟਰੀ ਨਹੀਂ ਸੀ। ਅਤੇ ਇੱਥੇ ਤੁਹਾਨੂੰ ਕੋਈ ਸੁਣ ਦਿੰਦਾ? ਮੌਲਵੀ ਸਾਹਿਬ ਨੇ ਇੱਕ ਅਜ਼ਾਨ ਦੇਣੀ ਫਿਰ ਦੂਸਰੀ ਦੇਣੀ। ਹੁਣ ਤੁਸੀਂ ਕਦੀ ਦੱਸੋ ਇਸ ਪਿੰਡ 'ਚ ਰਹਿ ਕੇ ਤੁਸੀਂ ਕਦੀ ਅਜ਼ਾਨ ਦੀ ਆਵਾਜ਼ ਨੂੰ ਨਿਮਤ ਸਮਝਿਆ? ਤੁਸੀਂ ਸ਼ੁਰੂ ਤੋਂ ਲੈਂਦੇ ਸੀ ਤੁਹਾਡੀ ਨਜ਼ਰ 'ਚ ਹੈ ਕਿ ਜੀ ਅਜ਼ਾਨ ਹੁੰਦੀ ਹੈ ਅਤੇ ਨਮਾਜ਼ ਪੜ੍ਹ ਲਈ ਦੀ ਹੈ, ਲੇਕਿਨ ਜਿਹੜੇ ਲੋਕ ਬਾਹਰ ਰਹਿੰਦੇ ਆ, ਇਹ ਦੇਖੋ ਹੁਣ ਮੇਰੇ ਫੋਨ 'ਤੇ ਇਸ ਵੇਲੇ ਜ਼ੋਰ ਦਾ ਐਸਟ੍ਰੀਮ ਆਇਆ ਨਾ, ਬਸ ਇਹ ਸਾਡੀ ਅਜ਼ਾਨ ਹੈ ਬਾਹਰ ਦੇ ਮੁਲਕਾਂ 'ਚ। ਜਿਹਨੂੰ ਫਿਕਰ ਹੈ ਉਹਨੂੰ ਤਾਂ ਫਿਕਰ ਹੀ ਹੁੰਦੀ ਹੈ, ਲੇਕਿਨ ਸਾਨੂੰ ਕਿਸੇ ਨੇ ਨਹੀਂ ਕਹਿਣਾ ਕਿ ਅਜ਼ਾਨ ਹੋ ਗਈ ਹੈ, ਉੱਠੋ ਨਮਾਜ਼ ਪੜ੍ਹ ਲਓ, ਇਹ ਕਰ ਲਓ। ਅਤੇ ਮਾਸ਼ਾਅੱਲਾ ਇੱਥੇ ਦੇਖਿਓ ਹੁਣੀ ਥੋੜ੍ਹੀ ਦੇਰ ਬਾਅਦ ਅਜ਼ਾਨਾਂ 'ਤੇ ਅਜ਼ਾਨਾਂ ਹੁੰਦੀਆਂ ਨਾ, ਹੁਣ ਕਿੱਡੀ ਵੱਡੀ ਨਿਮਤ ਹੈ। ਫਿਰ ਦੂਸਰੀ ਚੀਜ਼ ਜਿਹੜੀ ਮੈਂ ਦੇਖੀ ਉਹ ਕੀ ਸੀ, ਇੱਥੇ ਧੁੱਪ ਚੜ੍ਹਦੀ ਹੈ ਨਾ, ਅਸੀਂ ਜਿੱਥੇ ਆ ਖੁੱਲ੍ਹਾ ਵਿਹੜਾ, ਇਹ ਤੁਹਾਡਾ ਵੀ ਹੈ, ਤੁਸੀਂ ਨਾ ਤੰਬੂ ਲਾਇਆ ਹੋਇਆ ਤਾਂ ਰੋਸ਼ਨੀ ਹੋਏਗੀ ਨਾ, ਧੁੱਪ ਹੋਏਗੀ। ਇਹ ਧੁੱਪ ਤੁਹਾਨੂੰ ਪਤਾ ਕਿੰਨੀ ਕੀਮਤੀ ਹੈ? ਬਾਹਰ ਦੇ ਕਈ ਮੁਲਕਾਂ 'ਚ ਇਹੋ ਜਿਹਾ ਮਾਹੌਲ ਬਣਾ ਕੇ ਅਤੇ ਕਈ ਡਾਲਰ ਦਿੰਦੇ ਆ ਕਿ 1 ਘੰਟਾ ਜਾ ਕੇ ਉੱਥੇ ਬਹਿ ਲਓ ਜੀ। ਕਈ ਜਗ੍ਹਾ ਉਹਨਾਂ ਨੇ ਨੈਚੁਰਲ ਐਪ, ਨਾਰਵੇ ਸਾਡੇ 'ਚੋਂ ਅੱਧੇ ਤੋਂ ਬਹੁਤੀ ਦੁਨੀਆ ਜਿਹੜੀ ਹੈ ਅਕਤੂਬਰ ਨਵੰਬਰ ਤੋਂ ਬਾਅਦ ਇੱਧਰ ਪਾਕਿਸਤਾਨ ਆਉਂਦੀ ਹੈ। ਸਾਰੇ ਬੁੱਢੇ ਜਿਹੜੇ ਵਡੇਰੇ ਹੈ ਨਾ ਉਹ 6-6 ਮਹੀਨੇ ਪਾਕਿਸਤਾਨ ਆਉਂਦੇ, ਕਹਿੰਦੇ ਅਸੀਂ ਇੱਥੋਂ ਦੀ ਧੁੱਪ ਸੇਕਣੀ ਹੈ ਕਿਉਂਕਿ ਉੱਥੇ ਅਸੀਂ ਬਿਮਾਰ ਹਾਂ, ਸਾਡੇ ਨਾਹੁਨਾਂ 'ਚ ਵਿਟਾਮਿਨ ਡੀ ਨਹੀਂ ਰਿਹਾ, ਗੋਲੀਆਂ ਖਾਣੀਆਂ ਪੈਂਦੀਆਂ, ਸਕਿਨ ਦੀਆਂ ਬਿਮਾਰੀਆਂ ਉੱਥੇ ਬੜੀਆਂ, ਕਹਿੰਦੇ ਖੁੱਲ੍ਹੀ ਧੁੱਪ ਨਹੀਂ ਪੈਂਦੀ ਉੱਥੇ ਨਾ, ਅਤੇ ਤੁਸੀਂ ਸਾਰੇ ਸੁੱਕ ਵੀ ਜਾਓ ਉਸ ਧੁੱਪ 'ਚ ਅਤੇ ਤੁਸੀਂ ਹੋਰ ਵੀ ਲੇਟ ਲਓ। ਕੱਪੜੇ ਅਸੀਂ ਉੱਥੇ ਮਸ਼ੀਨ 'ਚ ਪਾਉਂਦੇ ਹਾਂ, ਫਿਰ ਉਸ ਬੰਦੇ ਨੂੰ ਅਸੀਂ ਜਿੰਨਾ ਮਰਜ਼ੀ ਡਰਾਇਰ 'ਚ ਸੁਕੋ ਮਜ਼ਾ ਨਹੀਂ ਆਉਂਦਾ, ਤੁਸੀਂ ਇੱਥੇ ਧੋ ਕੇ ਇਹਨੂੰ ਖੜਕ ਕੇ ਰੱਖੋ ਧੁੱਪੇ, 2 ਘੰਟੇ 'ਚ ਤੁਹਾਡਾ ਜੋੜਾ ਖੜਕ ਜਾਣਾ ਹੈ ਨਾ। ਅਤੇ ਛੋਟੀਆਂ ਛੋਟੀਆਂ ਨੇਮਤਾਂ ਆਉਂਦੀਆਂ, ਅਤੇ ਜਿਹੜੀ ਚੀਜ਼ ਅੱਲਾ ਨੇ ਦੁਨੀਆ 'ਚ ਦਿੱਤੀ ਹੈ ਨਾ ਉਹਦੇ 'ਤੇ ਕਹੋ ਸ਼ੁਕਰ ਅੱਲਾ ਦਾ, ਕਹੋ ਹਜ਼ਰਾ ਸਾਰੇ ਰੱਬਾ ਤੇਰਾ ਲੱਖ ਸ਼ੁਕਰ, ਤੂੰ ਜੋ ਦਿੱਤਾ ਉਹ ਵੀ ਚੰਗਾ, ਜੋ ਨਹੀਂ ਦਿੱਤਾ ਉਹ ਵੀ ਚੰਗਾ, ਅਤੇ ਜਿਹੜਾ ਦੇ ਕੇ ਲੈ ਲਿਆ ਉਹ ਇਸ ਤੋਂ ਵੀ ਚੰਗਾ, ਉਹਦਾ ਮਰਜ਼ੀ ਹੈ। ਲੇਕਿਨ ਇਹ ਕਦੀ ਨਾ ਸੋਚਣਾ ਕਿ ਤੁਹਾਡੇ ਕੋਲ ਕੋਈ ਨਿਮਤ ਨਹੀਂ ਹੈਗੀ, ਅਤੇ ਜਿਹਦੇ ਕੋਲ ਨਿਮਤ ਬਹੁਤੀ ਹੈ ਉਹਨੂੰ ਤਾਂ ਛੱਡਣ ਲੱਗਿਆ ਉੰਨੀ ਬਹੁਤੀ ਤਕਲੀਫ ਹੋਣੀ ਹੈ। ਅਸੀਂ ਸਾਰੇ ਇਸ ਦੁਨੀਆ 'ਚ ਕਿੰਨੇ ਕੁ ਦਿਨਾਂ ਲਈ ਹਾਂ ਦੱਸੋ? ਹਾਂ ਮੈਂ, ਅਸੀਂ ਹੁਣ ਇਸ ਪਿੰਡ 'ਚ ਆਏ ਹਾਂ ਅਤੇ ਅਸੀਂ ਹੋਰ 2-3 ਘੰਟੇ 'ਚ ਚਲੇ ਵੀ ਜਾਣਾ, ਫਿਕਰ ਨਾ ਕਰੋ, ਟੁਰ ਹੀ ਜਾਣਾ ਹੈ। ਅਤੇ ਅਸੀਂ ਜਦੋਂ ਜਾਣਾ, ਅਸੀਂ ਥੋੜ੍ਹਾ ਜਿਹਾ ਸਮਾਨ ਗੱਡੀ 'ਚ ਰੱਖਿਆ ਅਤੇ ਆ ਗਏ, ਹੁਣ ਵਾਪਸੀ ਤਾਂ ਅਸੀਂ ਸਮਾਨ ਫੜਨਾ ਅਤੇ ਨਿਕਲ ਜਾਣਾ ਹੈ ਨਾ। ਅਤੇ ਜੇ ਬਸਤੇ ਬਕਸੇ ਸਮਾਨ ਦਾ ਢੇਰ ਹੋਏ ਤਾਂ ਇੱਥੋਂ ਜਾਣਾ ਕਿੱਡਾ ਔਖਾ। ਜਿਹਨੇ ਇਸ ਦੁਨੀਆ 'ਚ ਬਹੁਤਾ ਦਿਲ ਲਾਇਆ, ਜਿਹਨੇ ਇਸ ਦੁਨੀਆ 'ਚ ਬਹੁਤੀਆਂ ਚੀਜ਼ਾਂ ਰੱਖੀਆਂ, ਉਹਦੇ ਲਈ ਇਸ ਦੁਨੀਆ ਤੋਂ ਜਾਣ ਲੱਗਿਆ ਮੁਸ਼ਕਲ ਬੜੀ ਪੈਣੀ ਹੈ। ਜਦੋਂ ਤੁਸੀਂ ਕਦੀ ਇੱਥੋਂ ਗਏ ਹੋਗੇ ਕਿਸੇ ਉਮਰੇ 'ਤੇ, ਕੋਈ ਗਿਆ ਤੁਹਾਡੇ 'ਚੋਂ ਹੱਜ ਜਾਂ ਉਮਰਾ ਕੀਤਾ? ਮਾਸ਼ਾਅੱਲਾ, ਅੱਲਾ ਤੁਹਾਨੂੰ ਬਾਕੀ ਸਾਰਿਆਂ ਨੂੰ ਵੀ ਲੈ ਕੇ ਜਾਏ ਹੈ। 3 ਕਰਕੇ ਆਏ ਹੋ? ਅੰਮਾ ਜੀ ਬਕਸਾ ਕਿੱਡਾ ਵੱਡਾ ਸੀ, ਮਾਸ਼ਾਅੱਲਾ। ਅਤੇ ਅੰਮਾ ਜੀ ਸਮਾਨ ਕਿੰਨਾ ਕੁ ਲੈ ਕੇ ਗਏ ਸੋ? ਜਦੋਂ ਗਏ ਸੋ ਤਾਂ ਨਾਲ ਬਕਸਾ ਕਿੱਡਾ ਵੱਡਾ ਸੀ? ਹਾਂ ਛੋਟਾ ਜਿਹਾ ਸੀ ਨਾ। ਅਤੇ ਵਾਪਸੀ 'ਤੇ ਕਿੰਨਾ ਲਿਆਏ ਸੋ? ਅਤੇ ਅਕਸਰ ਦੇਖੋ ਘਰ 'ਚ ਵੀ ਲੜਾਈ ਪੈਸਿਆਂ ਦੀ ਹੁੰਦੀ ਹੈ, ਸਮਾਨ ਦੀ ਲੜਾਈ ਹੈ। ਬੁੱਢੀ ਬੀਵੀ ਕਹਿੰਦੀ ਵੀ ਨਾ ਲਿਆ ਦੋ ਚਾਹੀਦਾ, ਬੱਚੇ ਵੀ ਕਹਿੰਦੇ ਇਹ ਨਹੀਂ ਹੈਗਾ, ਨੂੰਹਾਂ ਪੁੱਤਰ ਵੀ ਕਹਿੰਦੇ। ਯਾਨੀ ਅਕਸਰ ਸਾਡੇ ਮਰਦ ਜਿੰਨੀ ਮੁਸ਼ਕਿਲਾਂ 'ਚ ਪਏ ਹੁੰਦੇ ਆ, ਉਹ ਕੀ ਹੈ, ਕੁੜੀਆਂ ਬੀਵੀਆਂ ਬੀਵੀ ਬੇਟੀਆਂ ਭੈਣਾਂ ਦੇ ਕੱਪੜੇ ਹੀ ਨਹੀਂ ਮਾਨ, ਫਿਰ ਉਹ ਨਾਲ ਜੁੱਤੀ ਵੀ ਮੈਚਿੰਗ ਚਾਹੀਦੀ ਹੈ, ਹੁਣ ਸ਼ਾਦੀ ਆ ਗਈ ਹੈ, ਬੱਚੀ ਨੇ ਲਿਆ ਦਿਓ, ਇਹ ਸਾਰਾ ਕੁਝ ਦੁਨੀਆ ਦੀ ਬੜੀ ਚੰਗੀ ਅੱਛੀ ਚੀਜ਼ ਹੈ, ਲੇਕਿਨ ਯਾਦ ਰੱਖੋ ਕਿ ਦੁਨੀਆ 4 ਦਿਨ ਦਾ ਮੇਲਾ, ਇੱਥੋਂ ਅਸੀਂ ਫਿਰ ਚਲੇ ਜਾਣਾ, ਜਦੋਂ ਅਸੀਂ ਜਾਣਾ ਨਾ ਤਾਂ ਉਸ ਇਨਸਾਨ ਪਤਾ ਚੱਲਣਾ ਕਿ ਜੇ ਥੋੜ੍ਹਾ ਦਿਨ ਮਿਲਿਆ ਸੀ ਤਾਂ ਖੁਸ਼ੀ ਸੀ। ਉਹ ਇੱਕ ਹੋਰ ਸਾਡੀ ਬਾਜੀ ਹੈ ਅਤੇ ਉਹ ਵੀ ਸਾਨੂੰ ਕਹਾਣੀ ਸੁਣਾਉਂਦੀ, ਇੱਕ ਬਾਬਾ ਸੀ ਉਹ ਬੜੇ ਮਾੜਾ ਸੀ ਅਤੇ ਨਾ ਘਰ ਨਾ ਬਾਹਰ, ਅਤੇ ਉਹ ਜਿੱਥੇ ਬਹਿੰਦਾ ਸੀ ਆਪਣਾ ਹੁੱਕਾ ਫੜ ਕੇ ਅਤੇ ਬਹਿੰਦਾ ਸੀ, ਲੋਕ ਚਾਚਾ ਰੋਟੀ ਖਾਣੀ ਲਿਆ ਦੇ ਪੁੱਤਰ, ਉਹ ਪਿੰਡ ਦਾ ਸਾਂਝਾ ਬਾਬਾ ਸੀ, ਜਿੱਥੇ ਬੈਠਾ ਉੱਥੇ ਰੋਟੀ ਮਿਲ ਗਈ ਖਾ ਲਈ, ਦੂਜੇ ਅੱਗੇ ਬਾਅਦ ਚਾਚਾ ਚਾਹ ਪੀ ਨਹੀਂ, ਚਾਹ ਪਿਆ ਦਿਓ, ਖਤਮ ਹੋ ਗਈ ਗੱਲ। ਉਸ ਪਿੰਡ 'ਚ ਆ ਗਿਆ ਸਲਾਬ, ਖਬਰ ਆ ਗਈ ਹਕੂਮਤ ਵੱਲੋਂ ਰੇਡੀਓ 'ਤੇ ਕਿ ਜਲਦੀ ਜਲਦੀ ਆਪਣੇ ਘਰ ਖਾਲੀ ਕਰ ਦਿਓ, ਅਤੇ ਸਾਰਿਆਂ ਨੂੰ ਭਾਜੜ ਪੈ ਗਈ, ਇਹ ਹੁਣ ਪੇਟੀਆਂ ਅੰਦਰ ਚੁੱਕਣੀਆਂ ਪੈਣ ਹਾਂ ਸਲਾਬ ਦੇ ਨਾਂ 'ਤੇ, ਤਾਂ ਕੀ ਹੋਏਗਾ, ਅਤੇ ਸਾਰੇ ਲੱਗ ਗਏ ਅਤੇ ਚਾਚਾ ਆਰਾਮ ਨਾਲ ਬੈਠਾ ਹੁੱਕਾ ਪੀ ਰਿਹਾ, ਅਤੇ ਉਹ ਜਦੋਂ ਕੋਈ ਉਹਦੇ ਕੋਲ ਆਇਆ ਤਾਂ ਕਹਿੰਦਾ ਚਾਚਾ ਜਲਦੀ ਕਰ ਜਲਦੀ ਕਰ, ਸਲਾਬ ਆ ਰਿਹਾ। ਕਹਿੰਦਾ ਫਿਰ ਮੈਨੂੰ ਕੀ ਲੱਗੇ? ਉਹਨੇ ਕਿਹਾ ਕਿ ਚਾਚਾ ਉੱਠ ਤਿਆਰੀ ਕਰ, ਅਤੇ ਖੜਾ ਹੋ ਗਿਆ ਨਾ ਅਤੇ ਕੱਪੜੇ ਚਾੜ ਕੇ, ਕਹਿੰਦਾ ਗਰੀਬੀ ਨੇ ਅੱਜ ਹੀ ਤਾਂ ਮਜ਼ਾ ਦਿੱਤਾ, ਚੱਲ ਕਿੱਧਰ ਜਾਣਾ, ਮੈਂ ਆਪਣਾ ਹੁੱਕਾ ਲੈ ਕੇ ਜਾ ਰਿਹਾ ਨਾ। ਅਤੇ ਜਿਹਨੇ ਦੁਨੀਆ ਤੋਂ ਐਡਾ ਸੌਖਾ ਜਾਣਾ ਨਾ, ਉਹਦੇ ਲਈ ਦੁਨੀਆ ਤੋਂ ਜਾਣਾ ਕੋਈ ਔਖਾ ਨਹੀਂ ਹੈਗਾ। ਅਸਲ 'ਚ ਸਫ਼ਰ ਬੜਾ ਮਜ਼ੇਦਾਰ ਹੈ, ਸਭ ਸ਼ਰਤ ਐਵੇਂ ਕਿ ਉਹਦੇ 'ਚ ਸਮਾਨ ਨਾ ਹੋਏ, ਹੈ ਨਾ। ਅਤੇ ਅਸੀਂ ਇਸ ਦੁਨੀਆ 'ਚ ਜੇ ਸਾਨੂੰ ਰੱਬ ਨੇ ਦਿੱਤਾ ਅਤੇ ਉਹਦੇ 'ਚ ਵੀ ਸ਼ੁਕਰ ਕਰੀਏ, ਔਰ ਉਸ ਸਮਾਨ ਨੂੰ ਵੰਡੀਏ, ਅੱਧਾ ਤੂੰ ਲੈ ਲੈ, ਇੱਕ ਹੈ ਤੂੰ ਲੈ ਲੈ, ਥੋੜ੍ਹਾ ਮੈਂ ਲੈ ਲਿਆ, ਹੁਣ ਤੂੰ ਇਹ ਲੈ ਲੈ, ਅਸੀਂ ਜਦੋਂ ਚੀਜ਼ਾਂ ਮਿਲ ਵੰਡ ਕੇ ਇਸਤੇਮਾਲ ਕਰਦੇ ਹਾਂ ਨਾ ਤਾਂ ਉਹਦਾ ਬੜਾ ਫਾਇਦਾ ਹੁੰਦਾ। ਅਤੇ ਜਦੋਂ ਅਸੀਂ ਕਹਿੰਦੇ ਸਾਰਾ ਕੁਝ ਮੈਨੂੰ ਹੀ ਮਿਲ ਜਾਏ, ਔਰ ਜੇ ਮਿਲਿਆ ਬੜਾ ਤਾਂ ਹੁਣ ਇਹਨੂੰ ਮੈਂ ਹੋਰ ਇਕੱਠਾ ਕਰਾਂ, ਅਤੇ ਉਹ ਫਿਰ ਇਕੱਠਾ ਚੁੱਕ ਕੇ ਜਾਣਾ ਪਏਗਾ ਨਾ। ਅਤੇ ਅਸਲ 'ਚ ਕੀ ਹੈ ਕਿ ਦੁਨੀਆ 4 ਦਿਨ ਦਾ ਮੇਲਾ। ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਫਰਮਾਇਆ, ਇੱਕ ਰਿਵਾਇਤ ਹੈ ਤਿਰਮਜ਼ੀ ਦੀ, ਜਿਹਦੇ 'ਚ ਹਜ਼ਰਤ ਸਾਹਲ ਬਿਨ ਸਾਦ ਨੇ, ਅਤੇ ਉਹ ਕਹਿੰਦੇ ਕਿ ਅੱਲਾ ਦੇ ਨਬੀ ਨੇ ਕਿਹਾ ਕਿ ਅੱਲਾ ਦੇ ਨਜ਼ਦੀਕ ਇਸ ਦੁਨੀਆ ਦੀ ਮਿਸਾਲ ਇੱਕ ਮੱਛਰ ਦੇ ਪਰ ਦੇ ਬਰਾਬਰ ਵੀ ਜੇ ਹੁੰਦੀ ਤਾਂ ਕਾਫਿਰ ਨੂੰ ਪਾਣੀ ਦਾ ਘੁੱਟ ਵੀ ਨਾ ਪਿਆਉਂਦਾ। ਉਹ ਕਿਉਂ ਪਿਲਾ ਰਿਹਾ ਕਿ ਸਾਰੀ ਲੈ ਲਓ, ਸਸਤੀ ਹੈ, ਸਸਤੀ ਚੀਜ਼ ਸਭ ਨੂੰ ਵੰਡ ਦੇਈ ਦੀ ਹੈ ਨਾ, ਅਤੇ ਮਹਿੰਗੀ ਸਾਂਭ ਕੇ ਰੱਖੀ ਦੀ ਹੈ ਨਾ। ਅਤੇ ਦੁਨੀਆ ਸਸਤੀ ਹੈ, ਅੱਲਾ ਕਹਿੰਦੇ ਕਾਫਰੋ ਤੁਸੀਂ ਵੀ ਖਾ ਲਓ, ਫਾਸਿਕੋ ਵੀ ਖਾ ਲਓ, ਮੁਸਲਮਾਨੋ ਤੁਸੀਂ ਵੀ ਲੈ ਲਓ, ਨਮਾਜ਼ੀਓ ਤੁਸੀਂ ਵੀ ਖਾਓ ਅਤੇ ਬੇਨਮਾਜ਼ੀਓ ਤੁਸੀਂ ਵੀ ਖਾਓ, ਲੇਕਿਨ ਜਿਹੜੀ ਆਖਰਤ ਹੈ ਨਾ ਉਹ ਬੜੀ ਕੀਮਤੀ ਹੈ। ਇਸ ਤਰ੍ਹਾਂ ਦਾ ਇੱਕ ਵਾਕਿਆ ਆਉਂਦਾ ਹੈ ਕਿ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਇੱਕ ਵਾਰੀ ਕਿੱਧਰੋਂ ਗੁਜ਼ਰ ਰਹੇ ਸਨ ਨਾ, ਅਤੇ ਮਦੀਨਾ ਦਾ ਰਸਤਾ ਸੀ, ਅਤੇ ਉੱਥੇ ਰਸਤੇ 'ਚ ਇੱਕ ਜਗ੍ਹਾ ਲੋਕਾਂ ਨੇ ਬੱਚੀਆਂ ਖੁੱਚੀਆਂ ਚੀਜ਼ਾਂ ਛੱਡੀਆਂ ਹੋਈਆਂ, ਹਾਂ, ਜਿਹਨੂੰ ਤੁਸੀਂ ਅਸੀਂ ਆਪਣੀ ਜ਼ਬਾਨ 'ਚ ਕੂੜਾ ਕਹਿੰਦੇ ਹਾਂ, ਜਾਂ ਬੱਚਿਆਂ ਖੁੱਚੀਆਂ ਚੀਜ਼ਾਂ, ਅਤੇ ਉੱਥੋਂ ਗੁਜ਼ਰੇ ਨਾ, ਅਤੇ ਆਪ ਨੇ ਫਰਮਾਇਆ ਕਿ ਸਾਰੀ ਦੁਨੀਆ ਜਿਹੜੀ ਹੈ ਨਾ, ਜਿਹੜਾ ਦੁਨੀਆ ਦਾ ਸਾਜ਼ੋ ਸਮਾਨ ਹੈ ਉਹ ਦੇਖਣਾ ਚਾਹੁੰਦੇ ਹੋ ਨਾ, ਉਹਦੀ ਹਕੀਕਤ ਕਿ ਅਤੇ ਇਸ ਕੂੜੇ ਦੇ ਢੇਰ ਨੂੰ ਦੇਖ ਲਓ, ਕਿਉਂਕਿ ਕੂੜੇ 'ਚ ਤੁਸੀਂ ਦੇਖਦੇ ਹੋ ਨਾ ਕਿ ਕੀ ਹੁੰਦਾ। ਅਸੀਂ ਮਤਲਬ ਦੁਨੀਆ ਦਾ ਜਿੰਨਾ ਸਮਾਨ ਹੈ ਅੱਜ ਅਸੀਂ ਬੜੇ ਸ਼ੌਕ ਨਾਲ ਚੀਜ਼ ਲੈ ਕੇ ਆਉਂਦੇ ਹਾਂ, ਲੇਕਿਨ ਥੋੜ੍ਹੀ ਦੇਰ ਬਾਅਦ ਦੇਖੋ ਤਾਂ ਕੀ ਹੁੰਦਾ। ਹਰ ਚੀਜ਼ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਕਿ ਹਰ ਦੁਨੀਆ ਦੀ ਲਜ਼ਤ ਹੈ, ਦੁਨੀਆ ਦੀ ਖੂਬਸੂਰਤੀਆਂ ਨੇ, ਉਹਦਾ ਇੰਜਾਮ ਕੀ ਹੈ, ਐਂਡ 'ਤੇ ਕੀ, ਬੰਦਾ ਕਿੱਡਾ ਖੂਬਸੂਰਤ ਹੈ, ਬੱਚਾ ਦੁਨੀਆ 'ਚ ਆਉਂਦਾ ਕਿੰਨਾ ਅੱਛਾ ਲੱਗਦਾ, ਖੂਬਸੂਰਤ ਹੁੰਦਾ, ਲੇਕਿਨ ਉਹ ਹੀ ਜਵਾਨੀ 'ਚ ਐਡੀ ਪਿਆਰੀ ਬੱਚੀ ਬੁਢਾਪੇ 'ਚ ਕੀ ਹੋ ਜਾਂਦਾ, ਛੁਰੀਆਂ ਪੈ ਜਾਂਦੀਆਂ, ਦੰਦ ਲੈ ਜਾਂਦੇ, ਹੈਂ, ਬੰਦੇ ਦੇ ਚਿਹਰੇ ਦਾ ਹੁਸਨ ਚਲਾ ਜਾਂਦਾ। ਜੇ ਬੁਢਾਪੇ ਨੂੰ ਦੇਖ ਲਓ ਤਾਂ ਤੁਸੀਂ ਖਾਓ ਹੀ ਤਾਂ ਹਜ਼ਮ ਨਹੀਂ ਹੁੰਦਾ, ਪਾ ਲਓ ਤਾਂ ਸਜਦਾ ਕੋਈ ਨਹੀਂ, ਲਾਲ ਜੋੜਾ ਪਾ ਲਓ ਲੋਕ ਕਹਿੰਦੇ ਬੁੱਢੀ ਘੋੜੀ ਲਾਲ ਲਗਾ, ਹੈ ਨਾ, ਕੀ ਫਾਇਦਾ। ਜੇ ਕੋਈ ਦਾਣਾ ਖਾ ਹੀ ਲਿਆ ਤਾਂ ਦੰਦ 'ਚ ਫਸ ਗਿਆ, ਦੰਦ ਵਿੱਚੋਂ ਕੱਢਿਆ ਤਾਂ ਮੇਰੇ 'ਚ ਫਸ ਜਾਣਾ, ਹੈ ਨਾ। ਅਤੇ ਬੰਦਾ ਸਭ ਤੋਂ ਖੂਬਸੂਰਤ ਚੀਜ਼ ਹੈ ਇਸ ਦੁਨੀਆ ਦੀ। ਅਸੀਂ ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਚੀਜ਼ ਲੈ ਲਓ, ਕੋਈ ਅੱਛੇ ਤੋਂ ਅੱਛੇ ਜੁੱਤੀ ਲੈ ਲਓ, ਕੱਪੜਾ ਲੈ ਲਓ, ਲੇਕਿਨ ਇੱਕ ਦਿਨ ਇੰਝ ਆਉਂਦਾ ਕਿ ਉਹ ਚੀਜ਼ ਖਤਮ ਹੈ, ਅਤੇ ਜੇ ਉਹ ਚੀਜ਼ ਨਾ ਵੀ ਹੋਏ ਤਾਂ ਅਸੀਂ ਉਹਨੂੰ ਛੱਡ ਕੇ ਚਲੇ ਜਾਣਾ। ਮਸਾਂ ਚਲੋ ਘਰ 'ਚ ਹਰ ਘਰ 'ਚ ਖਾਣਾ ਤਾਂ ਪੱਕਦਾ ਨਾ, ਖਾਣੇ ਦਾ ਇੰਜਾਮ ਕੀ ਹੁੰਦਾ। ਤੁਹਾਡੇ ਮਰਦ ਮਾਸ਼ਾਅੱਲਾ ਬਾਜ਼ਾਰਾਂ 'ਚੋਂ ਸਬਜ਼ੀਆਂ ਲਿਆਉਂਦੇ, ਗੋਸ਼ਤ ਵੀ ਲਿਆਉਂਦੇ, ਮੁਰਗੀਆਂ ਲੈ ਕੇ ਆਉਂਦੇ ਨਾ। ਅਸੀਂ ਔਰਤਾਂ ਮੈਂ ਮਿਲ ਕੇ ਪਕਾਉਂਦੇ ਹਾਂ, ਕੱਟਦੇ ਹਾਂ, ਸਬਜ਼ੀ ਕੱਟੀ, ਇਹ ਕੀਤਾ, ਖਾਣਾ ਤਿਆਰ ਹੈ, ਹੁਣੀ ਖਾਣਾ ਪੱਕਦਾ, ਕਿੱਡੀ ਉਹਦੀ ਖੁਸ਼ਬੂ ਆ ਰਹੀ ਹੈ, ਬੜੇ ਸ਼ੌਕ ਨਾਲ ਖਾਂਦੇ ਪੀਂਦੇ, ਮਜ਼ੇਦਾਰ ਹੈ, ਲੇਕਿਨ ਚੰਦ ਘੰਟੇ ਬਾਅਦ ਕੀ ਹੋਏਗਾ। ਯਾਨੀ ਜਿਹੜਾ ਅਸੀਂ ਖਾਣਾ ਖਾਂਦੇ ਹਾਂ, ਜਿਹੜਾ ਸਾਡਾ ਜਿਸਮ 'ਚ ਜਾਂਦਾ ਟੇਸਟ ਬਣ ਕੇ, ਜ਼ਾਇਕਾ ਬਣ ਕੇ, ਉਹ ਆਖਿਰ 'ਚ ਕੀ ਹੈ, ਜਿਸਮ 'ਚੋਂ ਗੰਦਗੀ ਬਣ ਕੇ ਨਿਕਲਦਾ। ਤੁਸੀਂ ਜਿੰਨਾ ਵੀ ਭਾਰਾ ਖਾਣਾ, ਹੈਵੀ ਖਾਣਾ ਖਾਂਦੇ ਹੋ, ਉੰਨੀ ਉਹ ਤੁਹਾਡੇ ਤੱਕ ਜਿਸਮ 'ਚ ਤਕਲੀਫ ਉਹਦੇ ਨਾਲ ਜ਼ਿਆਦਾ ਹੋਏਗੀ। ਕੱਪੜਿਆਂ ਨੂੰ ਦੇਖ ਲਓ, ਅਸੀਂ ਜਿਹੜੇ ਕੱਪੜੇ ਪਾਉਂਦੇ ਹਾਂ ਕਿੰਨੇ ਸ਼ੌਕ ਨਾਲ ਆਉਂਦੇ ਆ, ਦੁਕਾਨਾਂ 'ਤੇ ਜਾ ਕੇ ਦੇਖੋ, ਲੋਕ ਕਹਿੰਦੇ ਨਹੀਂ ਇਹ ਰੰਗ ਨਹੀਂ ਚਾ, ਸਾਰੀ ਦੁਕਾਨ ਖੁਲਾ ਕੇ ਕਹਿੰਦੀਆਂ ਹੁਣ ਸਮਝ ਨਹੀਂ ਆ ਰਹੀ, ਫਿਰ ਆਵਾਂਗੇ। ਉਹਨੇ ਕਹਿੰਦੇ ਮੇਰੀ ਦੁਕਾਨ 'ਤੇ ਬਾਜੀ ਹੁਣ ਤੁਸੀਂ ਨਾ ਆਇਓ, ਕਰਦੇ ਹੋ ਨਾ ਇੰਜ, ਇਹ ਵੀ ਵਿਖਾ ਅਤੇ ਉਹ ਵੀ ਵਿਖਾ ਅਤੇ ਉਹ ਵੀ ਵਿਖਾ। ਬੱਚੋ ਕਹਿੰਦੇ ਮੈਂ ਲੈਣਾ ਤਾਂ ਕੋਈ ਨਹੀਂ ਸੀ, ਮੈਂ ਤਾਂ ਸਿਰਫ ਵੇਖਣਾ ਹੀ ਸੀ, ਹੈ ਨਾ। ਕੋਈ ਕੱਪੜਿਆਂ ਦਾ ਜੋੜਾ, ਰੰਗ ਟੰਗ, ਕਿੰਨਾ ਸਨ ਸ਼ੌਕ ਕਰੇਜ਼ ਹੁੰਦਾ, ਇਹਦੇ 'ਤੇ ਕੀ ਲਾਉਣਾ, ਦਰਜ਼ੀ ਕੋਲ ਸਵਾਉਣਾ, ਦਰਜ਼ਨ ਸੀ ਦੇ, ਇਹਦੇ 'ਤੇ ਮੋਤੀ ਲਾ ਦਿਓ। ਤੁਸੀਂ ਅੱਜ ਰਿਸੈਪਸ਼ਨ 'ਤੇ ਜਦੋਂ ਮੈਂ ਆਈ ਤਾਂ ਮਾਸ਼ਾਅੱਲਾ ਐਡੇ ਐਡੇ ਸੋਹਣੇ ਕੱਪੜੇ ਪਾਏ ਸਭ ਨੇ, ਮੈਂ ਕਿਹਾ ਮੈਂ ਗੋਟੇ ਵਾਲਾ ਜੋੜਾ ਕਿਉਂ ਨਹੀਂ ਪਾ ਕੇ ਆਈ। ਅਸਲ ਜਿੱਤੇ ਪਾਉਣ ਦਾ ਮਜ਼ਾ ਹੀ ਮੈਨੂੰ ਇੱਥੇ ਆਉਣਾ ਸੀ, ਹੈ ਨਾ। ਅੱਛੀ ਗੱਲ ਹੈ, ਅੱਛੇ ਕੱਪੜੇ ਪਾਉਣੇ ਚਾਹੀਦੇ ਹੈ। ਤੁਸੀਂ ਅੱਜ ਜਿੰਨੇ ਵੀ ਔਰਤਾਂ ਹੋ, ਮਾਸ਼ਾਅੱਲਾ, ਜੇ ਅੱਛੇ ਕੱਪੜੇ ਪਾ ਕੇ ਆਈ ਹੋ ਤਾਂ ਬੜੀ ਖੁਸ਼ੀ ਦੀ ਗੱਲ ਹੈ। ਲੇਕਿਨ ਜਦੋਂ ਐਂਡ 'ਤੇ ਕੀ ਹੁੰਦਾ ਤੁਸੀਂ ਦੱਸੋ? ਕਈ ਦਫ਼ਾ ਔਰਤਾਂ ਦਰਜ਼ੀਆਂ ਨਾਲ ਲੜਦੀਆਂ, ਇੱਥੋਂ ਖੁੱਲ੍ਹਾ, ਇੱਥੋਂ ਤੰਗ, ਇਹ ਨਹੀਂ ਸੀ ਕਰਨਾ, ਉਹ ਨਹੀਂ ਸੀ ਕਰਨਾ, ਕੱਪੜਿਆਂ 'ਤੇ ਪੈਸੇ ਖਰਚ ਕਰਦੀਆਂ, ਲੇਕਿਨ ਇੱਕ ਦਿਨ ਉਹ ਕੱਪੜੇ ਪੁਰਾਣੇ, ਚੀਥੜੇ, ਬਿਲਕੁਲ ਉਹਦਾ ਕੋਈ ਹਾਲ ਹੀ ਨਹੀਂ ਰਹਿਣਾ। ਘਰ ਦੇ ਬਰਤਨਾਂ ਨੂੰ ਦੇਖ ਲਓ, ਨਵੀਂ ਚੀਜ਼ ਆਉਂਦੀ, ਅੱਛੀ ਲੱਗਦੀ ਹੈ, ਲੇਕਿਨ ਬਾਅਦ 'ਚੋਂ ਖਤਮ ਹੁੰਦਾ। ਇਹ ਉਹ ਦੁਨੀਆ ਜਿਹਦੇ ਵਾਸਤੇ ਇੱਕ ਭਾਈ ਦੂਜੇ ਭਾਈ ਦਾ ਗਲਾ ਕੱਟਣ ਨੂੰ ਤਿਆਰ ਹੈ। ਵਿਰਸੇ 'ਚੋਂ, ਵਿਰਾਸਤ 'ਚੋਂ ਕੀ ਕਹਿੰਦੇ ਉਹਨੂੰ ਤੁਸੀਂ? ਵਿਰਸੇ ਨੂੰ ਕੀ ਕਹਿੰਦੇ ਹੋ? ਇਹ ਮਾਂ ਪਿਓ ਦੇ ਜਿਹੜੀ ਚੀਜ਼ ਛੱਡ ਜਾਂਦੇ ਉਹਨੂੰ ਕੀ ਕਹੀਦਾ? ਜਾਇਦਾਦ, ਵਿਰਾਸਤ, ਵਿਰਸਾ। ਉਹਦੇ ਲਈ ਤੁਸੀਂ ਦੇਖੋ, ਭੈਣਾਂ ਨੂੰ ਹਿੱਸਾ ਨਹੀਂ ਦਿੰਦੇ ਲੋਕ। ਚਾਚਾ ਪਨੇਵੇਂ ਦਾ ਹਿੱਸਾ ਖਾ ਜਾਂਦਾ, ਹੈ ਨਾ, ਕਦੀ ਪਨੇਵੇਂ ਚਾਚਿਆਂ ਦੇ, ਤਾਇਆਂ ਦੇ ਹਿੱਸੇ ਲੈ ਜਾਂਦੇ ਆ। ਲੇਕਿਨ ਇਹਦੇ ਵਾਸਤੇ ਲੋਕ ਹਲਾਲ ਨੂੰ ਹਰਾਮ ਅਤੇ ਹਰਾਮ ਨੂੰ ਹਲਾਲ ਕਰ ਦਿੰਦੇ ਹੈ। ਲੇਕਿਨ ਇਹ ਦੇਖੋ ਕਿ ਇਹ ਸਭ ਕੁਛ ਐਂਡ 'ਚ ਕੀ ਹੋਣਾ? ਕੂੜੇ ਦਾ ਢੇਰ। ਇਹ ਸਾਰੀ ਦੁਨੀਆ ਨਿਕੰਮੀ, ਇਹਦੇ ਅੰਦਰ ਕੋਈ ਪਾਏਦਾਰੀ ਨਹੀਂ ਹੈਗੀ। ਕੋਈ ਵੀ ਚੀਜ਼ ਜੋ ਤੁਹਾਨੂੰ ਮਿਲ ਜਾਏਗੀ, ਮਿਲੇਗੀ, ਔਰ ਜੇ ਬੰਦਾ ਜੀ ਵੀ ਜਾਏ ਨਾ ਤਾਂ ਐਂਡ 'ਤੇ ਉਹਦੇ ਕੋਲ ਇਸ ਦੁਨੀਆ ਤੋਂ ਫਾਇਦਾ ਚੁੱਕਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ, ਹੈ। ਲੇਕਿਨ ਕੀ ਇਹ ਗਲਤ ਹੈ? ਇਹ ਦੁਨੀਆ ਨਹੀਂ ਸੀ ਹੋਣੀ ਚਾਹੀਦੀ? ਹੁਣ ਤੁਸੀਂ ਕਹਿੰਦੇ ਹੋ ਮੱਛਰ ਦਾ ਪਾਰੇ ਜਾਂ ਮੁਰਦਾ ਬੱਕਰੀ ਦਾ ਬੱਚਾ। ਅੱਲਾਹ ਦੇ ਨਬੀ ਨੇ ਇੱਕ ਵਾਰੀ ਕਿਸੇ ਸਫ਼ਰ ਦੇ ਦੌਰਾਨ ਇੱਕ ਬੱਕਰੀ ਦਾ ਬੱਚਾ ਦੇਖਿਆ ਅਤੇ ਉਹ ਪੁਰਾਣਾ ਹੋ ਗਿਆ, ਮਰਿਆ ਹੋਇਆ ਸੀ, ਉਹਦੇ 'ਚ ਕੀੜੇ ਵੀ ਪਏ ਹੋਏ ਆ। ਅਤੇ ਤੁਸੀਂ ਰੁੱਕ ਕੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹਨੂੰ ਇੱਕ ਦਿਰਮ ਦੇ ਬਦਲੇ ਕੋਈ ਲੈਣਾ ਚਾਹੁੰਦਾ? ਅਤੇ ਸਾਹਿਬਾਂ ਨੇ ਕਿ ਅੱਲਾਹ ਦੇ ਨਬੀ, ਇਹਨੂੰ ਤਾਂ ਕੋਈ ਮੁਫਤ ਵੀ ਨਹੀਂ ਲਏਗਾ। ਹੁਣ ਦੇਖੋ ਨਾ, ਇੱਥੇ ਅੱਲਾਹ ਨਾ ਕਰੇ ਕੋਈ ਜਾਨਵਰ ਮਰ ਜਾਏ ਤਾਂ ਉਹਨੂੰ ਕੋਈ 1 ਰੁਪਏ ਦਾ ਵੀ ਖਰੀਦਦਾ, ਬਲਕਿ ਉਹਦੇ 'ਚੋਂ ਤਾਂ ਬੂਹ ਆ ਰਹੀ ਹੈ। ਅਤੇ ਅੱਲਾਹ ਦੇ ਨਬੀ ਨੇ ਕਿਹਾ ਕਿ ਇਸ ਤਰ੍ਹਾਂ ਇਹ ਦੁਨੀਆ ਇਸ ਤੋਂ ਵੀ ਜ਼ਿਆਦਾ ਹਕੀਰ ਹੈ। ਹੁਣ ਇਹਦਾ ਇਹ ਨਹੀਂ ਮਤਲਬ ਕਿ ਦੁਨੀਆ ਨਹੀਂ ਛੱਡ ਦਿਓ, ਜੰਗਲਾਂ 'ਚ ਚਲ ਜਾਓ, ਖਾਣਾ ਨਹੀਂ, ਪਾਣਾ ਨਹੀਂ, ਇਹ ਨਹੀਂ ਮਤਲਬ ਹੈ, ਮੈਂ ਤੁਹਾਨੂੰ ਅੱਗੇ ਦੱਸਣੀ ਹਾਂ ਇਨਸ਼ਾਅੱਲਾ। ਲੇਕਿਨ ਕਹਿਣ ਦਾ ਮਤਲਬ ਹੈ ਕਿ ਜੇ ਦੁਨੀਆ ਤੁਹਾਨੂੰ ਨਹੀਂ ਮਿਲੀ ਤਾਂ ਗਮ ਨਾ ਕਰੋ, ਇਹ ਦੁਨੀਆ 'ਚ ਥੋੜ੍ਹਾ ਮਿਲਿਆ ਤਾਂ ਫਿਕਰ ਨਾ ਕਰੋ, ਅਤੇ ਜੇ ਮਿਲਿਆ ਤਾਂ ਉਹਨੂੰ ਅੱਛੇ ਤਰੀਕੇ ਨਾਲ ਇਸਤੇਮਾਲ ਕਰੋ। ਅੱਲਾਹ ਤਾਲਾ ਦੇ ਹੁਕਮ ਨਾਲ ਸਾਡੇ ਦਿਲ 'ਚ ਇਹੋ ਜਿਹੀ ਕੋਈ ਹਿਰਸ ਨਹੀਂ ਹੋਣੀ ਚਾਹੀਦੀ ਕਿ ਰੱਬਾ ਤੂੰ ਸਾਨੂੰ ਦਿੱਤਾ ਕੀ ਹੈ ਜਾਂ ਸਾਨੂੰ ਇੰਨਾ ਥੋੜ੍ਹਾ ਕਿਉਂ ਦਿੱਤਾ ਹੈ। ਹੱਤਾ ਕਿ ਇਨਸਾਨ ਜਿਹੜਾ ਇਹ ਵੀ ਤਾਂ ਇੱਕ ਕਿਸਮ ਦਾ ਕੂੜਾ ਕਰਕਟ ਦਾ ਢੇਰ ਬਾਅਦ 'ਚੋਂ ਬਣ ਜਾਂਦਾ। ਕਦੀ ਬੁੱਢੀਆਂ ਹੱਡੀਆਂ ਨੂੰ ਦੇਖਿਆ ਕਰੋ, ਸ਼ੀਸ਼ੇ 'ਚ ਦੇਖੋ, ਇਹ ਮੈਂ ਕਿਸੇ ਨੂੰ ਜਾਣਦੀ ਹਾਂ ਤਾਂ ਕਦੀ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖ ਕੇ ਕਹਿੰਦੇ ਮੈਂ ਐਡੀ ਬੁੱਢੀ ਹੋ ਗਈ ਹਾਂ, ਮੇਰੀ ਮੂੰਹ 'ਤੇ ਇੰਨੀਆਂ ਝੁਰੀਆਂ ਪੈ ਗਈਆਂ, ਮੇਰੇ ਦੰਦ ਵੀ ਨਹੀਂ ਰਹੇ, ਮੈਂ ਤਾਂ ਹੁਣ ਆਪਣੀ ਮਾਂ ਵਾਂਗਰ ਲੱਗ ਰਹੀ ਹਾਂ। ਅਤੇ ਅੱਜ ਦੀ ਜਵਾਨ ਬੱਚੀ ਨੂੰ ਕਹੋ ਹਾਂ ਕਿਸੇ ਵੇਲੇ ਕਿਸੇ ਗੱਲ ਨੂੰ ਕਿ ਬਈ ਆਪਣੇ ਹੁਸਨ ਨੂੰ ਛੁਪਾ ਕੇ ਰੱਖ, ਇੰਜ ਖੁੱਲ੍ਹੇ ਮੂੰਹ ਨਹੀਂ ਬਾਹਰ ਚਾਹੀਦਾ, ਪਰਦਾ ਕਰ। ਤੂੰ ਕਹੇਗੀ ਲੈ ਅੱਲਾਹ ਨੇ ਹੁਸਨ ਦਿੱਤਾ ਅਤੇ ਮੈਂ ਉਹਨੂੰ ਦਿਖਾਉਣਾ। ਯਾਨੀ ਅਮੂਮਨ ਅਸੀਂ ਆਪਣੀ ਜਵਾਨੀ 'ਚ ਕਿੰਨਾ ਚਾਹੁੰਦੇ ਹਾਂ, ਚਲੋ ਅਸੀਂ ਨਹੀਂ ਜਾਂਦੇ, ਫਿਲਮਾਂ ਡਰਾਮਿਆਂ ਟੀਵੀਆਂ 'ਚ ਸਾਨੂੰ ਦਿਖਾਉਂਦੇ ਇਹੋ ਜਿਹੀਆਂ ਚੀਜ਼ਾਂ, ਅਸੀਂ ਵੀ ਕਹਿੰਦੇ ਅਸੀਂ ਵੀ ਇੰਜ ਦੇ ਹੁੰਦੇ, ਅਸੀਂ ਵੀ ਬਣ ਠਣ ਕੇ ਨਿਕਲੀਏ। ਸ਼ਾਦੀ ਹਾਲ 'ਚ ਜਦੋਂ ਜਾਂਦੇ ਜਾਂ ਕਿਧਰੇ ਜਾਂਦੀਆਂ ਔਰਤਾਂ, ਇਹ ਭੁੱਲ ਹੀ ਜਾਂਦੀਆਂ ਕਿ ਸਾਨੂੰ ਮਰਦ ਵੀ ਦੇਖ ਰਹੇ, ਬਾਹਰ ਡਰਾਈਵਰ ਵੀ ਦੇਖ ਰਹੇ, ਬਾਹਰ ਚਾਚੇ ਬਾਬੇ ਵੀ ਦੇਖ ਰਹੇ। ਅੱਜ ਸੁਬਹ ਮੈਨੂੰ ਕਿਸੇ ਨੇ ਇੱਕ ਵੀਡੀਓ ਭੇਜੀ ਕਿ ਇੱਕ ਲੜਕੀ ਹੈ ਮੁਸਲਮਾਨਾਂ ਦੀ, ਅਤੇ ਉਹਨੇ ਕੋਈ ਡਾਂਸ ਕੀਤਾ ਪਿਓ ਨਾਲ, ਅਤੇ ਉਹਦਾ ਡਾਂਸ ਸਾਰੀ ਦੁਨੀਆ ਦੇ ਮੀਡੀਆ 'ਤੇ ਚੱਲਿਆ, 2 ਕਰੋੜ ਰੁਪਏ ਕਮਾਏ ਉਹਨੇ ਵੀਡੀਓ ਦੀਆਂ ਅੱਗੇ ਜਾ ਕੇ। ਕਿਸੇ ਸਪੀਕਰ ਦਾ ਲੈਕਚਰ ਮੈਨੂੰ ਕਿਸੇ ਨੇ ਭੇਜਿਆ ਨਾ, ਅਤੇ ਉਹਨੇ ਕਿਹਾ ਕਿ ਹੁਣ ਅਸੀਂ ਆਪਣੀਆਂ ਕੁੜੀਆਂ ਨੂੰ ਨਚਾਟ ਪਾ ਕੇ ਲੋਕਾਂ ਕੋਲੋਂ ਪੈਸੇ ਕਮਾਉਂਦੇ ਹਾਂ। ਇੱਕ ਵਕਤ ਸੀ ਕਿੱਡਾ ਬੁਰਾ ਲੱਗਦਾ ਸੀ, ਸ਼ਾਦੀਆਂ 'ਚ ਨੱਚਣ ਵਾਲੀਆਂ ਆਉਂਦੀਆਂ ਜਾਂ ਖੁਸਰੇ ਕਹਿੰਦੋ ਜਾਂ ਜੋ ਵੀ ਜੇ ਚੀਜ਼ਾਂ, ਤੁਹਾਨੂੰ ਪਤਾ ਹੀ ਹੈ ਨਾ, ਜਾਂ ਬਾਹਰੋਂ ਔਰਤਾਂ ਕੋਠੇ ਵਾਲੀਆਂ ਆਉਂਦੀਆਂ ਸੀ, ਅਤੇ ਅੱਜ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਨਚਾਵਾਂਗੇ? ਸ਼ਾਦੀ ਵਾਲੇ ਦਿਨ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ, ਅਸੀਂ ਕਿਸ ਤਰ੍ਹਾਂ ਆਪਣੇ ਜਿਸਮ ਨੂੰ ਨੁਮਾਇਸ਼ ਕਰਦੇ ਹਾਂ, ਅਤੇ ਕੋਈ ਬੜੀ ਖੂਬੀ ਦੀ ਗੱਲ ਹੈ ਜਿਹਦੇ ਨਾਲ ਪੈਸੇ ਕਮਾਉਂਦੇ ਹਾਂ ਤੁਸੀਂ, ਅਤੇ ਫਿਰ ਇਸ ਤੋਂ ਅਗਲੇ ਵੀ ਕੰਮ ਕਰਾ ਲਓ, ਸੋਚਣ ਦੀ ਗੱਲ ਹੈ ਨਾ। ਅਤੇ ਅੱਜ ਦੇ ਦੌਰ 'ਚ ਅਸੀਂ ਪਿੰਡਾਂ 'ਚ ਵੀ ਬੈਠੇ ਹਾਂ ਅਤੇ ਸਾਨੂੰ ਡਰਾਮੇ ਫਿਲਮਾਂ ਨੂੰ ਦੇਖ ਕੇ ਪਰਦੇ ਦੇ ਤੋਂ ਜ਼ਰਾ ਨਫ਼ਰਤ ਕਰਾਈ ਜਾ ਰਹੀ ਹੈ, ਚਲੋ ਕੋਈ ਨਹੀਂ, ਕੁਝ ਨਹੀਂ ਹੁੰਦਾ। ਬੱਚੀਆਂ ਐਡੇ ਤੰਗ ਕੱਪੜੇ ਪਾਉਂਦੀਆਂ, ਮੈਨੂੰ ਤੁਹਾਡਾ ਤਾਂ ਨਹੀਂ ਪਤਾ, ਤੁਸੀਂ ਤਾਂ ਮਾਸ਼ਾਅੱਲਾ ਸਿੱਧੇ ਸਾਦੇ ਪਿੰਡ ਦੇ ਲੋਕ ਹੋ, ਇੱਥੇ ਤਾਂ ਨਹੀਂ ਕੋਈ ਪਾਉਂਦੀਆਂ ਉਹ ਪਜਾਮੇ ਪਜੂਮੇ ਪਤਲੇ ਔਰ ਜਿਸਮ ਨਾਲ ਜੁੜੇ ਕੱਪੜੇ, ਇੱਥੇ ਤਾਂ ਨਹੀਂ ਹੈ? ਅਲਹਮਦੁਲਿਲਾ, ਬੜੀ ਅੱਛੀ ਗੱਲ ਹੈ, ਅਸੀਂ ਵੀ ਪਿੰਡ 'ਚ ਆ ਜਾਂਦੇ ਹਾਂ, ਹੁਣ ਇਹ ਸਾਰੇ ਪੈਰਿਸ ਵਾਲੇ ਪਿੰਡ ਵਾਪਸ ਆ ਜਾਂ ਆਪਣੀ ਬੇਟੀਆਂ ਕੋ ਲੈ ਕੇ, ਹੈਂ, ਅਲਹਮਦੁਲਿਲਾ। ਇਸ ਵਾਸਤੇ ਕਿ ਹਯਾ ਖਤਮ ਹੋ ਜਾਂਦੀ ਹੈ ਨਾ। ਅੱਲਾਹ ਦੇ ਨਬੀ ਨੇ ਕਿਹਾ ਕਿ ਜਦੋਂ ਤੇਰੇ ਅੰਦਰ ਹਯਾ ਨਹੀਂ ਰਹੇ ਤਾਂ ਫਿਰ ਤੂੰ ਜੋ ਮਰਜ਼ੀ ਕਰ, ਜੋ ਤੇਰਾ ਦਿਲ ਕਰਦਾ ਤੂੰ ਉਹ ਕਰ। ਅਤੇ ਜਦੋਂ ਅਸੀਂ ਇਸ ਦੁਨੀਆ 'ਚ ਰਹਿੰਦੇ ਹਾਂ, ਦੇਖੋ ਜਦੋਂ ਸਾਡੀ ਮੌਤ ਆਉਣੀ ਹੈ, ਸਾਨੂੰ ਲੋਕਾਂ ਨੇ ਨਵਾਉਣਾ ਧਵਾਉਣਾ, ਕਿੰਨਾ ਵੀ ਕੋਈ ਪਿਆਰਾ ਹੋਏ, ਇਹ ਘਰ ਕਿਸੇ ਨੇ ਦਿਲ ਜਾਨ ਨਾਲ ਬਣਾਇਆ ਹੋਏ, ਇੱਕ ਰਾਤ ਨਹੀਂ ਕਿਸੇ ਨੇ ਸਾਨੂੰ ਇਸ ਘਰ 'ਚ ਰਹਿਣ ਦੇਣਾ। ਕੋਈ ਕਹਿੰਦਾ ਐਸੇ ਹੀ ਉਹ ਡੇਰੇ ਦੇ ਪਿਛਲੇ ਕੋਨੇ 'ਚ ਹੀ ਕਬਰ ਦੇ ਦਿਓ, ਲੋਕਾਂ ਕਹਿੰਦੇ ਸਾਨੂੰ ਡਰ ਆਉਂਦਾ ਅੱਬਾ ਜੀ ਦੀ ਰੂਹ ਨਾ ਰਾਤੀ ਆ ਜਾਏ। अम्मा जी राती भी ना आके कोई सानू चिड़क चुड़क दे दें, इन्हां दूर वाले कब्रस्तान च रखो, है ना। यानी सानू लोगों ने कफनाना तफनाना और कब्र च दफन कर देना, चिट्टे कपड़ियां च कफन च जाना है जिसे तो कोई फूल नहीं कोई बूटा नहीं। अपने अमाल अच्छे होंगे तो इंशाल्लाह फायदा होएगा। तो पहली गल जी इस हदीस का मतलब है वह की होया कि दुनिया दा गम ना करो, ऐसा हिरक ना करो, अल्लाह का शुक्र है जो भी है इस तरह कर दे। लेकिन यदा एक होर मतलब है भी है कि इस दुनिया तो ही तो तुम आखरत कमानी। देखो ना अज असी तेरे को जोहराबाद तो आए हैं, देगा दी आवाजा आ रही हैं बारों मैनू, तो मैं अगे हस रही थी कि यह तो लग रहा है कोई बरात लैके आए हैं। यानी मेरे लिए दो बड़िया वैगना ते दो गड्डिया भी आई हैं, तो असी हुण सारे जेड़े इत्थे आए हैं तो पेट्रोल लगे ना, गड्डी जिन्होंने भेजी जिन्होंने रखी की है तो कोई पैसा लगा ना। हुण यह जो साढ़े आन का मकसद से कि चलो असी एक ताड़ी मुहब्बत आए उहदा भी सानू अजर मिलना है, इंशाला तुहानू भी मिलना है, तुसीं बुलाया तुहानू इहदा अजर, फिर असी अच्छी गल करांगे। हो सकता अज तुहाडा किसी का दिल अपनी किसी महरूमी नू पिछे करके खुश हो जाए, चल चंगा थोड़ी मिले दुनिया अगे जाके मिलेगी। तो यह सारा कुछ साडा पैसा धेला लगा ना, यह टेंट पता नहीं किन्ना ने लाए बेचारे ने किन्नी मेहनत की होनी है, स्टेज बनाया सारा कुछ कुछ किया ये तो पैसे लगे हैं ना। तो मतलब की है कि जिन्हों रब ने दिता है वो अपने पैसे दूजिया अच्छे कामों शेयर करे, अपने गरीब रिश्तेदार का ख्याल रखे, अपने पिंड जेड़े ताड़े को गरीब बेचारे कम कर दिया ताड़े को उन्होंने ख्याल रखो। फिर की है जे अल्लाह ने वो हिस्से का भी तानू दे दिता तो तुम खुले दिल ना उन्होंने भी दो, खाओ भी तो खवाओ भी, है ना, पाओ भी तो दूजिया भी दो। तो यह नियमतों असी लैके चलना है। फिर यह देखो कि जिन्ना असी इन्हें नियमतों अल्लाह के इस रजा के कमां च लगावे ना तो अल्लाह तला दुनिया च भी सानू देगा तो अगे भी देगा, दित्या कभी कट नहीं होया। एक कहें कि कहावत है कि एक प्यो पुत्र सी तो वह प्यो चोर सी तो बच्चा नाल प्यो दे छोटा सी, तो जदों एक घर के कोल गुजरे ना तो कह लगा कि वह फलाना घर है तेनू याद है 10 साल पहले मैं इतने चोरी की सी तो अज भी इतने करने बड़ा माल मिलेगा। तो बच्चा जरा सियाना हो गया सी उन्हें प्यो नू कहा कि अब्बा अज भी उन्होंने बत्ती बल रही है, अज भी उन्होंने को लैना हालांकि तू चोरी कर ली तो तेरे को अज भी कख नहीं, समझ आ रही है ना। यानी जिन्हों रब ने देना है उन्होंने दूजा सारा भी वह लै जाएगा ना, तो अल्लाह तला ने उन्होंने देना ही है। सूरत कसस है कुरान च तो वो इकायत है आयत नंबर 60, अल्लाह तला कहते हैं कि वमा ऊती तो मिन शईन फमताउल हयात दुनिया, तन जो कुछ भी मिले है ना यह दुनिया की जिंदगी का समान है, वह जी ना तुहा और यदि रौनक है। लेकिन वमा इंदुल्लाह ही खैरू व अब का, जो अल्लाह कोल है ना ताड़े लिए वह अच्छा भी है तो बाकी भी रहने वाला है, यानी वह मुकना भी नहीं जल्दी। अफलात आकिलून, क्या तुम अकल नहीं रखते। असी थोड़ी जी दुनिया दिया चीज़ों देख कर बहुत व्डा समझने, तो देखो ना इस दुनिया की आखरत के मुकाबले नाल की हकीकत है। एक छोटी जी मिसाल देनी है, माशाल्लाह अज बच्चे बच्चे नू पता है कि बच्चा दुनिया च आने तो पहले माँ के पेट च होंदा, किन्ने महीने रहिंदा माँ के पेट च, तकरीबन 9 महीने। किड्डी कु जगह होंदी माँ के पेट च, एक बर्तन जिहा ला लो है, 2-3 गिठ जगह है जिदे च बच्चा 9 महीने रहिंदा। उस बच्चे नू जिहड़ा माँ के पेट च उहनू कोई पुछे सुना बई की कुछ है तेरे कोल, तो कहेगा कुछ भी नहीं है, तंग दी जगह है, थोड़ा खून है, कोई माँ के पेट चो खाना मिल जाता है। उस माँ के पेट च बच्चे नू कोई कवे कि तेनू पता है कि समंदर भी एक चीज़ होंदी है, इन्ना खुला पानी, वो कहेगा पता नहीं मैं तो नहीं सोचता, तुस कहंदे पहाड़ भी होंदे आसमान है जमीन, उन्हें ही समझ आनी ना, क्योंकि वो दी दुनिया बस एक छोटा जा माँ का पेट है। जो इस दुनिया च आंदा है बिलफर्ज एक माँ के पेट च दो बच्चे है जुड़वें जोड़े तेनू कहते हैं, उन्होंने जो एक बच्चा वा बाहर दुनिया च आ जाता तो दूजा की कहेगा कि मेरा भरा फोत हो गया, 9 महीने तो मेरे नाल सी ते आज फोत हो गया। तुम कहते हो नहीं फोत नहीं होया, इस छोटी जी दुनिया चो निकल कर एक बहुत वड्डी दुनिया च जा रहा, उन्होंने तो नहीं तसव्वुर आना ना, वो रो रहा है कि मेरा भरा मेरे कोल सी आ चला गया, तो जिहड़ा बाहर आ रहे हो कि खुश हो रहे है साढ़े बच्चा होया, कोई माँ बन गई, कोई प्यो बन गया, दादी बन गई, मैं मामा बन गया। बिल्कुल इस मिसाल नू ज़हन च रखो, इस दुनिया की हैसीयत बिल्कुल इस तरह ही है जिस तरह दुनिया च आने तो पहले माँ के पेट की हैसीयत से। ਅਸੀਂ ਆਪਣੀ ਮਾਵਾਂ ਦੇ ਪੇਟ 'ਚ ਜਿੰਨੀ ਦੇਰ ਰਹੇ ਉਹ 9 ਮਹੀਨੇ ਸੀ, ਉੱਥੇ ਜਗ੍ਹਾ ਜਿੰਨੀ ਸੀ ਉਹਨੂੰ ਤੁਹਾਨੂੰ ਸਮਝ ਆ ਗਏ। ਉਹਦੇ ਮੁਕਾਬਲੇ 'ਚ ਦੁਨੀਆ ਬਹੁਤ ਵੱਡੀ ਹੈ, ਸਾਡੇ ਤਸੱਵਰ ਤੋਂ ਵੀ ਵੱਡੀ ਹੈ। ਠੀਕ ਹੈ, ਹੁਣ ਅਸੀਂ ਇਸ ਦੁਨੀਆ 'ਚ ਆ ਗਏ, ਸਾਡਾ ਇੱਥੇ ਦਿਲ ਲੱਗ ਗਿਆ, ਸਾਨੂੰ ਅੱਛੀ ਲੱਗਣ ਲੱਗ ਗਈ। ਜਦੋਂ ਅਸੀਂ ਇੱਥੋਂ ਜਾਣਾ ਨਾ ਤਾਂ ਇੱਥੋਂ ਵਾਲਿਆਂ ਨੇ ਰੋਣਾ, ਹਾਏ ਫੌਤ ਹੋ ਗਏ, ਇੰਤਕਾਲ ਹੋ ਗਿਆ, ਫਲਾਂ ਫੌਤ ਹੋ ਗਏ, ਟ੍ਰਾਂਸਫਰ ਹੋ ਗਏ। ਲੇਕਿਨ ਜਿਹੜੇ ਅਗਲੇ ਆ ਨਾ ਉਹਨਾਂ ਨੇ ਖੁਸ਼ ਹੋਣਾ, ਸਾਡੇ ਜਿਹੜੇ ਅੱਗੇ ਸਾਡੇ ਤੋਂ ਪਹੁੰਚ ਚੁੱਕੇ ਹੈ, ਅੱਲਾ ਜੇ ਚਾਹੇ ਅਤੇ ਉਹ ਅੱਛੀ ਜਗ੍ਹਾ 'ਚ ਪਹੁੰਚ ਗਏ ਅਤੇ ਉਹਨਾਂ ਨੂੰ ਸਾਡੇ ਉੱਥੇ ਜਾਣ ਨਾਲ ਖੁਸ਼ੀ ਹੋਣੀ ਕਿ ਮੇਰੀ ਮਾਂ ਹੈ ਉਹ ਕਹੀਏ ਮੇਰੀ ਧੀ ਆ ਗਈ, ਮੇਰਾ ਪੁੱਤਰ ਆ ਗਿਆ, ਮੇਰਾ ਬੱਚਾ ਆ ਗਿਆ, ਮੇਰਾ ਮੀਆਂ ਆ ਗਿਆ, ਅਤੇ ਅੱਲਾ ਤਾਲਾ ਨੇਕ ਰੂਹਾਂ ਨੂੰ ਉੱਥੇ ਵੀ ਮਿਲਾ ਦੇਗਾ। ਠੀਕ ਹੈ ਨਾ, ਅਤੇ ਜਦੋਂ ਅਸੀਂ ਇੱਥੋਂ ਜਾਂਦੇ ਨਾ ਤਾਂ ਇਹ ਦੁਨੀਆ ਤੋਂ ਮਰਨਾ ਜਿਹੜਾ ਨਾ ਖਤਮ ਨਹੀਂ ਹੁੰਦਾ, ਬੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਜਿਸ ਤਰ੍ਹਾਂ ਅੱਜ ਅਸੀਂ ਹੁਣ ਤੁਹਾਡੇ ਕੋਟ ਕੀ ਨਾਂ ਹੈ ਪਿੰਡ ਦਾ? ਮਿੱਠਾ ਲੱਗ। ਬੜੀ ਮਜ਼ੇਦਾਰ ਗੱਲ ਹੈ, ਮੇਰੀ ਆਦਤ ਹੈ ਜਦੋਂ ਗੱਡੀ 'ਚ ਬੈਠਾ ਨਾ ਤਾਂ ਮੈਂ ਉਹ ਗੂਗਲ ਮੈਪ 'ਚ ਪਾਉਂਦੀ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿੰਨਾ, ਤੋ ਮੈਨੇ ਗੂਗਲ ਮੈਪ ਮੈਂ ਡਾਲਣਾ ਸ਼ੁਰੂ ਕੀਆ। ਅਬ ਮੈਂ ਕਭੀ ਉਹ ਮੈਨੇ ਫਲਾਇਰ ਖੋਲਾ ਤੋ ਫਲਾਇਰ ਪੇ ਪਹਿਲੇ ਤੋ ਉਮਰ ਹਜ਼ਾਰ ਤਾਂ ਡੇਰਾ ਥਾ, ਮੈਂ ਉਮਰ ਹਜ਼ਾਰ ਡਾਲਤੀ ਰਹੀ। ਫਿਰ ਮੈਨੂੰ ਸਮਝਿਆ ਤੋ ਡੇਰਾ ਹੈ ਜਾਂ ਕਿਸੀ ਉਮਰ ਹਜ਼ਾਰ ਕਾ ਘਰ ਹੋਗਾ, ਕੁਛ ਐਸਾ ਹੀ ਹੈ ਨਾ। ਫਿਰ ਜਬ ਮੈਨੇ ਦੇਖਾ ਤੋ ਉਸਮੇ ਜਗ੍ਹਾ ਕਾ ਨਾਮ ਪੰਜਾਬੀ ਤੋ ਉਰਦੂ ਤੇ ਆ ਗਈ ਹੈ। ਬਹਰਹਾਲ ਉੱਥੇ ਲਿਖਿਆ ਸੀ ਮਿੱਠਾ ਲੱਖਾ, ਫਿਰ ਮੈਂ ਮਿੱਠਾ ਲੱਖਾ ਪਾਉਣ ਲੱਗ ਪਈ, ਉਹ ਵੀ ਨਾ ਨਿਕਲਿਆ। ਫਿਰ ਮੈਂ ਉਹਨੂੰ ਉਰਦੂ 'ਚ ਲਿਖਿਆ ਤੇ ਆ ਗਿਆ, ਉਨੀ ਦੇਰ 'ਚ ਤੁਹਾਡੀ ਲੋਕੇਸ਼ਨ ਵੀ ਮਿਲ ਗਈ। ਤੋ ਮੈਂ ਉਸ ਵਕਤ ਇਸ ਚੀਜ਼ ਸੋਚ ਰਹੀ ਸੀ ਕਿ ਹੁਣ ਅਸੀਂ ਇੱਥੇ ਆਏ ਹਾਂ ਨਾ ਅਤੇ ਅਸੀਂ ਅੱਜ ਜੋਰਾਬਾਦ 'ਚ ਤਾਂ ਨਹੀਂ ਹੈਗੇ ਨਾ, ਅਸੀਂ ਇੱਥੇ ਹਾਂ ਨਾ, ਅਤੇ ਅਸੀਂ ਇੱਥੇ ਹਾਂ ਤਾਂ ਜੋਰਾਬਾਦ 'ਚ ਨਹੀਂ ਹੈਗੇ, ਅਸੀਂ ਲਾਹੌਰ 'ਚ ਨਹੀਂ ਹੈ। ਕੋਈ ਸਾਨੂੰ ਕਹਿ ਸਕਦਾ ਕਿ ਤੁਸੀਂ ਇੱਥੇ ਵੀ ਸੋ ਅਤੇ ਉੱਥੇ ਵੀ ਹੋ? ਅਤੇ ਅਸੀਂ ਕੀ ਕੀਤਾ, ਅਸੀਂ ਜੋਰਾਬਾਦ 'ਚੋਂ ਮੁੰਤਕਿਲ ਹੋ ਕੇ ਅੱਜ ਇੱਥੇ ਆ ਗਏ। ਅਤੇ ਦੁਨੀਆ 'ਚੋਂ ਜਦੋਂ ਬੰਦਾ ਅੱਗੇ ਜਾਂਦਾ ਨਾ ਤਾਂ ਉਹ ਮੁੰਤਕਿਲ ਹੁੰਦਾ, ਜਿਸ ਤਰ੍ਹਾਂ ਤੁਸੀਂ ਇਹ ਘਰ ਛੱਡ ਕੇ ਅਤੇ ਜ਼ਰਾ ਚਾਰ ਗਲੀਆਂ ਛੱਡ ਕੇ ਘਰ 'ਚ ਚਲੇ ਜਾਓ। ਅਤੇ ਇਸ ਲਈ ਜਦੋਂ ਕੋਈ ਫੋਤ ਹੋ ਜਾਂਦਾ ਨਾ ਤਾਂ ਵੈਨ ਨਹੀਂ ਕਰੀਦਾ, ਰੋਣਾ ਧੋਣਾ ਨਹੀਂ ਪਾਈਦਾ, ਹਾਏ ਮੈਂ ਲੁੱਟ ਗਈ, ਹਾਏ ਮੇਰਾ ਮਰ ਗਿਆ, ਹਾਏ ਉਹ ਜੇ ਨੇਕ ਹੋਏਗਾ ਨਾ ਤਾਂ ਇਸ ਤੋਂ ਅੱਛੀ ਜਗ੍ਹਾ 'ਚ ਹੋਏਗਾ ਇਨਸ਼ਾਅੱਲਾ। ਅਤੇ ਜੇ ਕੋਈ ਵੱਧ ਹੋਏਗਾ ਤਾਂ ਅੱਲਾਹ ਤਾਲਾ ਕੋਲ ਉਹਦੇ ਲਈ ਦੁਆ ਕਰੋ ਕਿ ਅੱਲਾਹ ਉਹਨਾਂ ਨੂੰ ਬਖਸ਼ ਦੇ, ਉਹਨਾਂ ਦੇ ਗੁਨਾਹਾਂ ਨੂੰ ਮਾਫ਼ ਕਰ ਦੇ। ਸਾਡਾ ਕੰਮ ਕੀ ਹੈ ਕਿ ਅਸੀਂ ਇਸ ਦੁਨੀਆ ਨਾਲ ਉਹਨਾਂ ਕੋ ਦਿਲ ਲਗਾਉਣਾ ਜਿੰਨਾ ਅਸੀਂ ਇੱਥੇ ਰਹਿਣਾ, ਅਤੇ ਉਸ ਆਖਰਤ ਲਈ ਉਹਨਾਂ ਦਿਲ ਲਾਉਣਾ ਜਿੰਨਾ ਉੱਥੇ ਰਹਿਣਾ। ਕਿਉਂਕਿ ਤੁਸੀਂ ਦੇਖੋ ਨਾ ਕਿ ਜਦੋਂ ਅਸੀਂ ਆਪਣੇ ਜ਼ਾਹਰੀ ਸਾਹਮਣੇ ਦੀਆਂ ਚੀਜ਼ਾਂ 'ਚ ਦਿਲ ਲਗਾ ਲੈਂਦੇ ਹਾਂ ਤਾਂ ਸਾਨੂੰ ਦੂਜੀਆਂ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ ਇੰਨੀਆਂ, ਅਤੇ ਜਦੋਂ ਅਸੀਂ ਆਖਰਤ ਨੂੰ ਸਾਹਮਣੇ ਰੱਖਾਂਗੇ ਤਾਂ ਸਾਨੂੰ ਅੱਛਾ ਲੱਗੇਗਾ। ਮਸਲਨ ਮਿਸਾਲ ਤੁਹਾਨੂੰ ਦਿੰਦੀ ਹਾਂ ਕਿ ਤੁਹਾਡੇ ਇਸ ਘਰ 'ਚੋਂ ਕੋਈ ਬਾਹਰ ਦੇ ਮੁਲਕ 'ਚ ਗਿਆ, ਕੋਈ ਨਾਰਵੇ 'ਚ ਗਿਆ, ਕੋਈ ਪੈਰਿਸ 'ਚ ਹੈ, ਕੋਈ ਲੰਡਨ 'ਚ ਹੈ। ਹੁਣ ਜਦੋਂ ਉਹ ਇੱਥੇ ਸੀ ਤਾਂ ਉਹਨੂੰ ਇੱਥੋਂ ਦੀਆਂ ਚੀਜ਼ਾਂ ਵੀ ਅੱਛੀਆਂ ਲੱਗਦੀਆਂ ਸੀ, ਲੇਕਿਨ ਜਦੋਂ ਹੁਣ ਉੱਥੇ ਚਲੇ ਗਏ ਤਾਂ ਉਹਨਾਂ ਨੂੰ ਉੱਥੋਂ ਦੀ ਆਦਤ ਹੋ ਗਈ। ਤੁਸੀਂ ਦੇਖਿਆ ਜਿਹੜੇ ਬਾਹਰੋਂ ਆਉਂਦੇ ਉਹਨਾਂ ਕੋਲ ਹੋਰ ਕੁਝ ਹੋਏ ਨਾ ਹੋਏ ਉੱਥੋਂ ਦਾ ਖਾਣਾ ਪਾਣੀ ਹੁੰਦਾ, ਪਾਣੀ ਤੱਕ ਨਹੀਂ ਇੱਥੋਂ ਦਾ ਪੀਂਦੇ, ਕਿਉਂਕਿ ਉਹਨਾਂ ਨੂੰ ਉਹ ਅੱਛਾ ਲੱਗਾ। ਉਹ ਫਿਰ ਤੁਹਾਨੂੰ ਕਹਿੰਗੇ ਮੱਖੀਆਂ ਵਾਲੇ ਦਹੀਂ ਭੱਲੇ ਖਾ ਰਹੇ ਹੋ, ਉਹ ਕਹਿੰਦੇ ਤੁਸੀਂ ਕਹਿੰਦੇ ਕੁਝ ਨਹੀਂ ਹੁੰਦਾ, ਅਸੀਂ ਬਚਪਨ ਤੋਂ ਖਾ ਰਹੇ, ਸਾਨੂੰ ਕੁਝ ਨਹੀਂ ਹੋਇਆ। ਅੱਛਾ, ਉਹਨਾਂ ਨੇ ਮੱਖੀਆਂ ਵਾਲੇ ਦਹੀਂ ਭੱਲੇ ਖਾਣੇ, ਉਹਨਾਂ ਨੇ ਬਿਮਾਰ ਹੋ ਜਾਣਾ। ਕਿਉਂ? ਕਿਉਂਕਿ ਉਹਨਾਂ ਨੇ ਇਸ ਤੋਂ ਅੱਛੀ ਜਗ੍ਹਾ ਦੇਖ ਲਈ। ਬਸ ਇਹ ਦੁਨੀਆ ਸਾਨੂੰ ਉਸ ਦਿਨ ਤੱਕ ਅੱਛੀ ਲੱਗਦੀ ਹੈ ਜਦੋਂ ਤੱਕ ਅਸੀਂ ਅਗਲੀ ਨਹੀਂ ਦੇਖੀ। ਜਦੋਂ ਅਸੀਂ ਅਗਲੀ ਦੇਖ ਲੈਣੀ ਹੈ ਤਾਂ ਉਹਦਾ ਇੱਕ ਬੜਾ ਪਿਆਰਾ ਅੱਲਾਹ ਦੇ ਨਬੀ ਨੇ ਦੱਸਿਆ ਕਿ ਦੂਰ ਤੋਂ ਜੰਨਤ ਜਾਂ ਦੋਜ਼ਖ ਦੀ ਹਵਾ ਲੱਗੇਗੀ ਨਾ ਤਾਂ ਬੰਦੇ ਦਾ ਦਿਲ ਕਿਆ ਹੋਏਗਾ। ਇੱਕ ਹਦੀਸ ਹੈ ਤਨਸਨਾਨੀ ਅਨਸ ਬਿਨ ਮਾਲਕ ਰਾਵੀ ਨੇ, ਤਿਰਮਜ਼ੀ ਦੀ ਰਿਵਾਇਤ ਹੈ 2807 ਹੈ, ਨੰਬਰ ਵੀ ਤੁਹਾਨੂੰ ਦੱਸ ਰਿਹਾ ਕਦੀ ਪੜ੍ਹਨੀ ਹੋਵੇ। ਅਤੇ ਅੱਲਾਹ ਦੇ ਨਬੀ ਨੇ ਕਿਹਾ ਕਿ ਕਿਆਮਤ ਦੇ ਦਿਨ ਅੱਲਾਹ ਤਾਲਾ ਜਿਸ ਬੰਦੇ ਨੂੰ ਦੁਨੀਆ 'ਚ ਸਭ ਤੋਂ ਬਹੁਤੀਆਂ ਨੇਮਤਾਂ ਦਿੱਤੀਆਂ ਸੀ, ਤੁਸੀਂ ਸੋਚੋ ਆਪਣੇ ਪਿੰਡ 'ਚ ਕੋਈ ਵਡੇਰਾ, ਕੋਈ ਚੌਧਰੀ, ਕੋਈ ਜੋ ਵੀ ਵੱਡੇ ਲੋਕ ਹੁੰਦੇ ਆ ਜਿਹਨੂੰ ਸਭ ਕੁਝ ਦਿੱਤਾ ਹੋਇਆ, ਉਹਦੇ ਕੋਲ ਸਭ ਕੁਝ ਸੀ ਦੁਨੀਆ 'ਚ, ਆਪਣੇ ਉੱਤੇ ਲੈ ਲਓ, ਕਿਸੇ ਹੋਰ 'ਤੇ ਲੈ ਲਓ, ਇਹ ਕਰ ਦਿਉ, ਲੇਕਿਨ ਅੱਲਾਹ ਨਾ ਕਰੇ ਉਹ ਬੰਦਾ ਗਲਤ ਕੰਮ ਕਰਦਾ ਸੀ, ਜ਼ੁਲਮ ਕਰਦਾ ਸੀ, ਦੂਸਰਾਂ 'ਤੇ ਜ਼ਿਆਦਤੀਆਂ ਕਰਦਾ ਸੀ, ਹੱਕ ਮਾਰਦਾ ਸੀ, ਕਿਸੇ ਦੀ ਤਨਖਾਹ ਨਹੀਂ ਸੀ ਦਿੰਦਾ, ਜਾਂ ਕੁਝ ਵੀ ਹੋ ਸਕਦਾ। ਅਤੇ ਅੱਲਾਹ ਤਾਲਾ ਫਰਿਸ਼ਤੇ ਨੂੰ ਕਹਿਣਗੇ ਕੈਦਰ ਆ, ਇਹਨੂੰ ਸਿਰਫ ਦੂਰ ਤੋਂ ਜਹੰਨਮ ਦਿਖਾ ਜਾਂ ਜ਼ਰਾ ਹਲਕੀ ਜਿਹੀ ਡੁਬਕੀ ਦਵਾ। ਅੱਛਾ, ਫਿਰ ਉਹਨੂੰ ਬੁਲਾਇਆ ਜਾਏਗਾ, ਜਦੋਂ ਉਹਨੂੰ ਜਹੰਨਮ ਦੀ ਡੁਬਕੀ ਲਵਾਈ ਜਾਏਗੀ ਤਾਂ ਅੱਲਾ ਪੁੱਛੇਗਾ, ਇਹ ਆਦਮ ਦੇ ਬੇਟੇ ਦੱਸ ਤਾਂ ਸਹੀ ਕਿ ਤੂੰ ਦੁਨੀਆ 'ਚ ਕੀ ਨੇਮਤਾਂ ਪਾ ਕੇ ਆਇਆ? ਅਤੇ ਉਹ ਕਹੇਗਾ, ਅੱਲਾ ਤੇਰੀ ਜ਼ਾਤ ਦੀ ਕਸਮ, ਮੈਂ ਜ਼ਿੰਦਗੀ 'ਚ ਕਦੀ ਕੋਈ ਖੁਸ਼ੀ ਦਾ ਨਾਂ ਨਹੀਂ ਸੁਣਿਆ, ਯਾਨੀ ਨਾ ਉਹਨੂੰ ਦੁਨੀਆ ਯਾਦ ਰਹਿਣੀ, ਨਾ ਉਹਦੀ ਨੇਮਤਾਂ ਯਾਦ ਰਹਿਣੀਆਂ। ਉਸਨੂੰ ਕੀ ਲੱਗੇਗਾ ਕਿ ਅੱਲਾ ਤਾਲਾ ਮੈਂ ਤਾਂ ਦੁੱਖ ਹੀ ਦੁੱਖ ਦੇਖੇ, ਇਹਦੇ ਮੁਖਤਲਿਫ ਦੂਜੀ ਤਰਫ ਦੇਖੋ ਨਾ, ਤੇ ਇੱਕ ਬੰਦਾ ਹੈ ਜਿਹਨੂੰ ਅੱਲਾਹ ਤਾਲਾ ਦੁਨੀਆ 'ਚ ਜ਼ਰਾ ਨਫ਼ਾ ਤੁਲਿਆ ਦਿੰਦਾ, ਥੋੜ੍ਹਾ ਦਿੰਦਾ, ਲੇਕਿਨ ਸਬਰ ਸ਼ੁਕਰ ਦਿੰਦਾ, ਅੱਛੇ ਵੀ ਕੰਮ ਕਰਦਾ ਸੀ, ਬੰਦਿਆਂ ਨਾਲ ਵੀ ਅੱਛਾ ਸੀ, ਰੱਬ ਨਾਲ ਵੀ ਅੱਛਾ ਸੀ। ਅਤੇ ਅੱਲਾਹ ਤਾਲਾ ਕਿਆਮਤ ਦੇ ਦਿਨ ਉਹਨੂੰ ਬੁਲਾ ਕਰ ਕਹਿਣਗੇ, ਜੋ ਇਹਨੂੰ ਜ਼ਰਾ ਥੋੜ੍ਹਾ ਜਿਹਾ ਇੱਕ ਜੰਨਤ ਦਾ ਨਕਸ਼ਾ ਵਿਖਾ ਕੇ ਲਿਓ, ਕੋਈ ਨਹਿਰ ਹੈ ਉਹਦੇ 'ਚ ਜ਼ਰਾ ਗੋਤਾ ਦਵਾ ਦਿਓ, ਜਦੋਂ ਜੰਨਤ ਦੀਆਂ ਦੂਰੋਂ ਨਿਮਤਾਂ ਦੇਖ ਕੇ ਆਏਗਾ ਨਾ, ਤਾਂ ਅੱਲਾਹ ਤਾਲਾ ਉਹਨੂੰ ਪੁੱਛਣਗੇ ਕਿ ਆਦਮ ਦੇ ਬੇਟੇ ਤੂੰ ਦੱਸ, ਤੈਨੂੰ ਦੁਨੀਆ 'ਚ ਕਿਆ ਤਕਲੀਫਾਂ ਆਈਆਂ, ਤੂੰ ਕੀ ਦੁੱਖ ਸਹਿ ਕੇ ਆਇਆ, ਤੂੰ ਬੜੇ ਤਕਲੀਫਾਂ ਸਹੀਆਂ, ਤੂੰ ਦੱਸ ਤੇ ਸਹੀ। ਤੋ ਕਿ ਅੱਲਾ ਤੇਰੀ ਜ਼ਾਤ ਦੀ ਕਸਮ, ਮੈਂ ਅੱਜ ਤੱਕਰ ਕਦੀ ਕੋਈ ਦੁੱਖ, ਕੋਈ ਬਿਮਾਰੀ, ਕੋਈ ਤਕਲੀਫ ਦਾ ਨਾਂ ਤੱਕ ਨਹੀਂ ਸੁਣਿਆ। ਤਾਂ ਮੁੱਕ ਗਈ ਗੱਲ, ਅਸੀਂ ਕਾਹਦਾ ਗਮ ਕਰੀਏ। ਦੁਨੀਆ ਦੀ ਜਿਹੜੀ ਹਕੀਕਤ ਹੈ ਨਾ, ਅਸਲ 'ਚ ਅਸੀਂ ਉਹਨੂੰ ਹਾਲੇ ਤੱਕ ਦੇਖਿਆ ਹੀ ਨਹੀਂ ਹੈ। ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾ ਨੇ ਆਖਰਤ ਦੀ ਹਕੀਕਤ ਸਮਝਾਈ ਸੀ। ਅੱਲਾ ਦੇ ਨਬੀ ਇਹ ਫਰਮਾਇਆ ਕਰਦੇ ਸਨ ਕਿ ਜੋ ਕੁਝ ਮੈਨੂੰ ਪਤਾ ਹੈ ਨਾ ਅਗਲੀ ਦੁਨੀਆ ਦਾ, ਜੇ ਤੁਹਾਨੂੰ ਵੀ ਪਤਾ ਲੱਗ ਜਾਏ ਤਾਂ ਤੁਸੀਂ ਹੱਸਣਾ ਛੱਡ ਦਿਓ, ਤੁਸੀਂ ਰੋਂਦੇ ਹੀ ਰਹੋ। ਮੁਰਦਿਆਂ ਨਾਲ ਜੋ ਕੁਝ ਹੁੰਦਾ ਕਬਰਾਂ 'ਚ, ਜੇ ਤੁਹਾਨੂੰ ਪਤਾ ਲੱਗ ਜਾਏ ਤਾਂ ਤੁਸੀਂ ਆਪਣੇ ਮੁਰਦਿਆਂ ਨੂੰ ਦਫਨਾਉਣਾ ਛੱਡ ਦਿਓ। ਅਤੇ ਜਦੋਂ ਇਨਸਾਨ ਦੁਨੀਆ ਤੋਂ ਜਾਂਦਾ ਤਾਂ ਉਹਦਾ ਬਿਲਕੁਲ ਇੰਜਾਮ ਉਹਦੇ ਅਮਲਾਂ ਮੁਤਾਬਿਕ ਹੈ, ਇੱਕ ਅੱਛਾ ਇੰਜਾਮ ਹੈ, ਇੱਕ ਬੁਰਾ ਇੰਜਾਮ ਹੈ। ਅਸੀਂ ਕੁਰਾਨ ਦੀ ਆਇਤ ਪੜ੍ਹਦੇ ਹਾਂ ਨਾ, ਕੁੱਲੂ ਨਫਸਿਨ ਜ਼ਾਇਕਤੁਲ ਮੌਤ, ਕਿ ਹਰ ਬੰਦੇ ਨੇ ਮੌਤ ਦਾ ਜ਼ਾਇਕਾ ਚੱਖਣਾ। ਅਤੇ ਜਦੋਂ ਮੌਤ ਦਾ ਜ਼ਾਇਕਾ ਚੱਖਣਾ ਇੱਕ ਬੰਦੇ ਨੇ, ਅਤੇ ਮੌਤ ਦੇ ਦੋ ਹੀ ਜ਼ਾਇਕੇ ਹੈ, ਇੱਕ ਬੜਾ ਹੀ ਅੱਛਾ ਅਤੇ ਇੱਕ ਬੜਾ ਹੀ ਖਰਾਬ ਹੈ। ਮੋਮਿਨ ਦੀ ਜਿਹੜੀ ਮੌਤ ਹੈ ਨਾ, ਉਹਦਾ ਜ਼ਾਇਕਾ ਬੜਾ ਪਿਆਰਾ ਹੈ। ਹਦੀਸ ਚਾਹੁੰਦਾ ਹੈ ਕਿ ਉਹਦੀ ਰੂਹ ਨੂੰ ਲੈਣ ਵਾਸਤੇ ਅੱਲਾ ਜੰਨਤ ਦੇ ਫਰਿਸ਼ਤੇ ਭੇਜਦਾ, ਜਿਨ੍ਹਾਂ ਦੇ ਚਿਹਰੇ 'ਚ ਸੂਰਜ ਵਾਂਗਰ ਚਮਕ ਰਹੇ ਹੁੰਦੇ ਆ, ਜੰਨਤ ਦੇ ਖੁਸ਼ਬੂਦਾਰ ਕਫਨ ਆਉਂਦੇ ਆ ਉਹਦੇ ਲਈ, ਔਰ ਉਹਦੀ ਰੂਹ ਇੰਨੀ ਖੁਸ਼ੀ ਨਾਲ ਉਹਦੇ ਜਿਸਮ 'ਚੋਂ ਨਿਕਲਦੀ, ਜਿਸ ਤਰ੍ਹਾਂ ਖੁਸ਼ਬੂ ਦੀ ਬੋਤਲ ਖੁੱਲ੍ਹੀ ਛੱਡ ਦਿਉ ਨਾ ਤਾਂ ਖੁਸ਼ਬੂ ਚਲੀ ਜਾਂਦੀ, ਬੋਤਲ ਰਹਿ ਜਾਂਦੀ, ਹੁਣ ਪਤਾ ਵੀ ਨਹੀਂ ਚੱਲਦਾ। ਫਰਿਸ਼ਤੇ ਤਸੱਲੀਆਂ ਦਿੰਦੇ, ਯਾ ਤੁਹਨ ਨਫਸੁਲ ਮੁਤਮਈਨਾਇਰ ਜੀ ਲਾ ਰੱਬੀ ਕੀ ਰਾਹ ਦੀ ਤਾਂ ਮਰਦੀ ਆ, ਯਾਨੀ ਖੁਸ਼ੀ ਖੁਸ਼ੀ ਉੱਛਲਦੀ ਕੂਦਦੀ ਉਹਦੀ ਰੂਹ ਬਾਹਰ ਜਾਂਦੀ ਹੈ, ਕਿਉਂਕਿ ਉਹਨੂੰ ਪਤਾ ਮੇਰਾ ਬੜਾ ਅੱਛਾ ਅੱਗੇ ਇਸਤਕਬਾਲ ਹੋਣਾ। ਫਰੋਹੋਂ ਵ ਰਿਹਾਨ ਵ ਜੰਨਾਤੁ ਨਈਮ, ਅੱਲਾਹ ਤਾਲਾ ਉਹਨੂੰ ਬੜੀ ਖੁਸ਼ੀ ਨਾਲ ਲੈ ਜਾਂਦਾ। ਲੇਕਿਨ ਜਦੋਂ ਇੱਕ ਬੁਰੇ ਇਨਸਾਨ ਦੀ ਮੌਤ ਆਉਂਦੀ ਹੈ, ਕਾਫਰ ਫਾਜਿਰ ਦੀ ਮੌਤ ਆਉਂਦੀ ਹੈ, ਅਤੇ ਉਹਦੀ ਰੂਹ ਛੁਪਦੀ ਫਿਰਦੀ ਜਿਸਮ 'ਚ, ਉਹ ਜਿਸਮ 'ਚੋਂ ਨਿਕਲਣਾ ਨਹੀਂ ਚਾਹੁੰਦੀ, ਉਹਨੂੰ ਪਤਾ ਕਿ ਅੱਗੇ ਮੇਰਾ ਬੜਾ ਬੁਰਾ ਇੰਜਾਮ ਹੋਣਾ, ਉਹ ਤਕਲੀਫ ਮਹਿਸੂਸ ਕਰਦੀ ਹੈ। ਔਰ ਜਿਸ ਤਰ੍ਹਾਂ ਤੁਸੀਂ ਇੱਕ ਕੰਢਿਆਂ ਵਾਲੀ ਜਿਹੜੀ ਸ਼ਾਖ ਹੈ ਉਹਦੇ ਉੱਤੇ ਗਿੱਲਾ ਕੱਪੜਾ ਪਾ ਕੇ ਖਿੱਚੋਗੇ ਤਾਂ ਕੱਪੜਾ ਉਧੜ ਜਾਏਗਾ ਨਾ, ਇਸ ਤਕਲੀਫ ਨਾਲ ਉਹਦੀ ਰੂਹ ਜਾਂਦੀ ਹੈ। ਕੁਰਾਨ 'ਚ ਅੱਲਾ ਨੇ ਦੱਸਿਆ ਵਨ ਨਾਜ਼ਿਆਤੀ ਗਰਕਾ ਵਨ ਨਾਸ਼ਿਤਾਤੀ ਨਸ਼ਤਾ, ਨੇਕ ਬੰਦੇ ਦੀ ਰੂਹ ਬੜੇ ਆਰਾਮ ਨਾਲ ਪਿਆਰ ਨਾਲ ਖਿੱਚੀ ਜਾਂਦੀ, ਅਤੇ ਬੁਰੇ ਇਨਸਾਨ ਦੀ ਬੁਰੇ ਤਰੀਕੇ, ਜਿਸ ਤਰ੍ਹਾਂ ਚਿੰਗਮ ਨਾ ਫਸ ਜਾਏ ਕਿਸੇ ਵਾਲਾਂ 'ਚ, ਅਤੇ ਕਦੀ ਉਹ ਛੁੜਾਓ ਨਾ ਤਾਂ ਵਾਲਾਂ ਦੀਆਂ ਜੜ੍ਹਾਂ ਖਿੱਚੀਆਂ ਜਾਂਦੀਆਂ। ਅਤੇ ਕੀ ਪਤਾ ਚਲਾ ਕਿ ਜਿੰਨਾ ਸਾਡਾ ਇਸ ਦੁਨੀਆ 'ਚ ਦਿਲ ਬਹੁਤਾ ਲੱਗ ਗਿਆ ਔਰ ਗਲਤ ਤਰੀਕੇ ਨਾਲ ਦੁਨੀਆ ਕਮਾਈ, ਉਨਾ ਬੁਰਾ। ਉਸ ਤੋਂ ਇਲਾਵਾ ਅੱਲਾ ਕਿਸੇ ਨੂੰ ਬਹੁਤਾ ਦੇ ਦੇ ਜਾਂ ਥੋੜ੍ਹਾ ਦੇ ਦੇ, ਇੱਕੋ ਹੀ ਬਰਾਬਰ ਆ। ਜਿੰਨਾ ਜਿਹਨੂੰ ਜ਼ਿਆਦਾ ਦਿੱਤਾ ਉਹਦਾ ਹਿਸਾਬ ਉਨਾ ਜ਼ਿਆਦਾ ਹੋਣਾ। ਜ਼ਾਹਿਰ ਹੈ ਤੁਸੀਂ ਦੁਕਾਨ 'ਤੇ ਗਏ, ਤੁਸੀਂ ਇੱਕ ਜੋੜਾ ਲਿਆ ਉਹਦੇ ਪੈਸੇ ਦੇ ਕੇ ਆ ਜਾਓਗੇ, ਅਤੇ ਜਿਹਨੇ 10-15 ਜੋੜੇ ਲਏ ਉਹਨੂੰ 10-15 ਦੇ ਪੈਸੇ ਦੇਣੇ ਪੈਣਗੇ ਨਾ। ਅੱਲਾ ਤਾਂ ਸਾਡੇ ਕੋਲ ਪੈਸੇ ਨਹੀਂ ਮੰਗਦਾ, ਲੇਕਿਨ ਅਸੀਂ ਜੋ ਨੇਮਤਾਂ ਅੱਲਾ ਦਿੰਦਾ ਨਾ, ਅਤੇ ਫਿਰ ਉਹਦੇ ਜ਼ਿਆਦਾ ਨੇਮਤਾਂ ਦਾ ਹਿਸਾਬ ਵੀ ਸਖਤ ਹੋਣਾ। ਔਰ ਨਬੀ ਦੀ ਜ਼ੁਬਾਨ ਤੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਹਾਬਾ ਦਾ ਦਿਲ ਦੁਨੀਆ 'ਚ ਉੱਠ ਗਿਆ, ਕਦਰ ਨਹੀਂ ਰਹੀ। ਉਹ ਕਹਿੰਦੇ ਸਨ ਸਾਨੂੰ ਦੁਨੀਆ ਨਹੀਂ ਚਾਹੀਦੀ, ਜ਼ਰਾ ਕੋਈ ਚੀਜ਼ ਇੱਕ ਫਾਲਤੂ ਹੋ ਜਾਂਦੀ ਅਤੇ ਕਹਿੰਦੇ ਦੂਜਿਆਂ ਨੂੰ ਲੈ ਲਓ। ਇੱਕ ਤਾਰਾ ਬਲਿਨ ਨਾ ਸੀ ਹਿਸਾਬ ਹੁਮ ਫਹੁਮ ਫੀ ਗਫਲਤ ਮੋਰੇ ਦੋਨ, ਕਹਿੰਦੇ ਕਿ ਆਇਤ ਜਦੋਂ ਨਾਜ਼ਿਲ ਹੋਈ ਨਾ ਕੁਰਾਨ 'ਚ, 17ਵੇਂ ਪਾਰੇ ਦੀ ਪਹਿਲੀ ਆਇਤ ਹੈ ਸੂਰਤ ਅੰਬੀਆ ਦੀ, ਅਤੇ ਇੱਕ ਸਾਹਬੀ ਕੋਲ ਜ਼ਮੀਨ ਦੇ ਦੋ ਟੁਕੜੇ ਸੀ, ਉਹਨਾਂ ਨੂੰ ਮਿਲੇ ਕਿੱਧਰੋਂ ਮਲੇ ਗਨੀਮ 'ਚ, ਅਤੇ ਇੱਕ ਟੁਕੜਾ ਦੂਜੇ ਨੂੰ ਦੇ ਕੇ ਕਹਿੰਦੇ ਕਿ ਮੇਰੇ ਕੋਲ ਤੀਖ ਹੈ, ਇਹ ਜ਼ਮੀਨ ਤੂੰ ਲੈ ਲੈ। ਹੁਣ ਦੁਨੀਆ 'ਚ ਕੋਈ ਦਿੰਦਾ ਸਗੇ ਭਰਾ ਨਾ ਦੇਣ ਵੈਨਾਂ ਨੂੰ ਹੈ, ਅਤੇ ਉਹਨੇ ਕਿਹਾ ਕਿ ਤੇਰੇ ਕੋਲ ਕੋਈ ਨਹੀਂ, ਮੇਰੇ ਕੋਲ ਦੋ ਹੈ, ਇੱਕ ਜ਼ਮੀਨ ਦਾ ਟੁਕੜਾ ਤੂੰ ਲੈ ਲੈ। ਤਾਂ ਦੂਜੇ ਨੇ ਕਿਹਾ ਨਹੀਂ, ਬਹੁਤ ਤੇਰੀ ਮਿਹਰਬਾਨੀ, ਸ਼ੁਕਰੀਆ, ਸਾਡੇ ਨਬੀ 'ਤੇ ਇੱਕ ਐਸੀ ਆਇਤ ਨਾਜ਼ਿਲ ਹੋਈ ਹੈ ਕਿ ਹੁਣ ਸਾਡਾ ਦੁਨੀਆ 'ਚ ਜਿਹੜਾ ਥੋੜ੍ਹਾ ਬਹੁਤਾ ਦਿਲ ਸੀ ਉਹ ਵੀ ਉੱਠ ਗਿਆ, ਔਰ ਉਹ ਕੀ ਹੈ ਕਿ ਇੱਕ ਤਾਰਾ ਬਲੇ ਨਾ ਸੀ ਹਿਸਾਬ ਹੁਮ ਬਹੁਮ ਫੀ ਗਫਲਤ ਮੋਰਿਜ਼ੂਨ, ਕਿ ਲੋਕਾਂ ਦੇ ਹਿਸਾਬ ਕਿਤਾਬ ਦਾ ਵਕਤ ਕਰੀਬ ਆ ਗਿਆ, ਲੇਕਿਨ ਇਹ ਹਾਲੇ ਵੀ ਮੂੰਹ ਫੇਰੇ ਬੈਠੇ ਆ, ਹਾਲੇ ਵੀ ਇਹਨਾਂ ਨਹੀਂ ਹੈ। ਅਤੇ ਅੱਲਾ ਦੇ ਨਬੀ ਦੇ ਸਹਾਬਾ, ਉਹਨਾਂ ਦੇ ਦਿਲ 'ਚ ਇਸ ਦੁਨੀਆ ਤੋਂ ਬਹੁਤੀ ਆਖਰਤ ਦੀ ਤਲਬ ਸੀ, ਉਹਨਾਂ ਨੇ ਇਸ ਦੁਨੀਆ ਦੇ ਬੜੇ ਮੁਖਤਸਰ ਹੋਣ ਦਾ ਇੰਨਾ ਯਕੀਨ ਸੀ ਕਿ ਉਹ ਇੱਥੇ ਕੋਈ ਚੀਜ਼ ਖਰੀਦਣ ਦੀ ਬਜਾਏ ਅੱਗੇ ਖਰੀਦਦੇ ਸੀ। ਤੁਸੀਂ ਸੁਣਿਆ ਹੋਏਗਾ ਅਬੂ ਜ਼ਰ ਰਜ਼ੀ ਅੱਲਾਹ ਅਨਹੁ ਬੜੇ ਪਿਆਰੇ ਸਹਾਬੀ ਸੀ, ਅਤੇ ਉਹਨਾਂ ਦੇ ਘਰ ਕੋਈ ਆਇਆ ਅਤੇ ਸਮਾਨ ਹੀ ਕੋਈ ਨਹੀਂ, ਅਤੇ ਕਿਸੇ ਨੇ ਪੁੱਛਿਆ ਕਿ ਬਈ ਤੇਰੇ ਘਰ ਦਾ ਸਮਾਨ ਕਿੱਥੇ ਹੈ, ਉਹ ਕਹਿਣਗੇ ਉਹ ਦੂਸਰੇ ਘਰ 'ਚ ਹੈ। ਸੁਣਨ ਵਾਲੇ ਨੇ ਸੁਣ ਲਿਆ, ਉਹਨੇ ਕਿਹਾ ਕਹਿੰਦੇ ਦੋ ਘਰ ਹੋਣਗੇ, ਉਹਨੇ ਕਿਹਾ ਥੋੜ੍ਹਾ ਸਾਰਾ ਇੱਥੇ ਵੀ ਰੱਖ ਲੈਂਦਾ। ਕਹਿੰਦਾ ਇੱਥੇ ਮਾਲਕ ਜਿਹੜਾ ਮੈਨੂੰ ਰਹਿਣ ਹੀ ਨਹੀਂ ਦਿੰਦਾ। ਮਤਲਬ ਕੀ ਸੀ ਕਿ ਉਹ ਆਪਣੇ ਘਰ 'ਚ ਇੱਕ ਫਾਲਤੂ ਪਲੇਟ ਵੀ ਨਹੀਂ ਸੀ ਰੱਖਦੇ, ਅੱਗੇ ਦੇ ਦਿੰਦੇ, ਸਦਕਾ ਕਰ ਦਿੰਦੇ, ਗਰੀਬਾਂ 'ਚ ਵੰਡ ਦਿੰਦੇ ਕਿ ਇੱਥੇ ਮੇਰੇ ਕੋਲ ਰਹੇਗੀ ਤਾਂ ਜ਼ਾਇਆ ਹੋਏਗੀ ਅਤੇ ਮੈਂ ਆਪਣੇ ਆਖਰਤ ਦੇ ਘਰ 'ਚ ਰੱਖ ਰਿਹਾ। ਅਤੇ ਕਿਆ ਅਸੀਂ ਆਪਣੇ ਅਗਲੇ ਘਰ ਲਈ ਚੀਜ਼ਾਂ ਬਣਾ ਲਈਆਂ? ਜਿਨ੍ਹਾਂ ਦੇ ਦਿਲ 'ਚ ਨਬੀ ਦੀ ਗੱਲ ਚਲੀ ਜਾਂਦੀ ਹੈ ਨਾ, ਫਿਰ ਉਹਨਾਂ ਨੇ ਦੁਨੀਆ ਧੋਖਾ ਨਹੀਂ ਦਿੰਦੀ। ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਅਸੀਂ ਇੱਥੇ ਜਿੰਨਾ ਵੀ ਇਕੱਠਾ ਕੀਤਾ ਪਿੱਛੇ ਛੱਡ ਜਾਣਾ। ਦੇਖੋ ਤਾਂ ਅੱਲਾ ਨਾ ਕਰਿਆ ਅੱਜ ਸਾਹ ਬੰਦ ਹੋਏ, ਅਤੇ ਜਿਹੜੇ ਉਹ ਪੁਰਸੇ ਲਈ ਮਈਅਤ ਦੇ ਇਰਦ ਗਿਰਦ ਆਉਂਦੇ ਨਾ ਪਿੰਡਾਂ ਤੋਂ ਪਿੰਡ ਤੱਕ, ਉਹ ਕੀ ਪੁੱਛ ਰਹੇ ਹੁੰਦੇ ਕੀ ਛੱਡ ਕੇ ਗਿਆ, ਕਿੰਨੇ ਮੁਰੱਬੇ ਛੱਡੇ, ਕਿੰਨੀਆਂ ਜ਼ਮੀਨਾਂ ਛੱਡੀਆਂ, ਕਿੰਨੀਆਂ ਕੋਠੀਆਂ, ਕਿੰਨੀਆਂ ਧੀਆਂ, ਕਿੰਨੇ ਪੁੱਤਰ। ਲੋਕ ਉਹਦੀ ਦੁਨੀਆ ਦੇਖ ਰਹੇ ਹੁੰਦੇ ਆ, ਅਤੇ ਫਰਿਸ਼ਤੇ ਤੁਹਾਨੂੰ ਪਤਾ ਉਸ ਲਈ ਕੀ ਪੁੱਛ ਰਹੇ ਹੁੰਦੇ ਆ, ਇਹ ਕੀ ਲੈ ਕੇ ਆਇਆ। ਔਰ ਉਹ ਕੀ ਲੈ ਕੇ ਆਏਗਾ? ਅਮਲ ਲੈ ਕੇ ਆਏਗਾ। ਥੋੜ੍ਹੇ ਦੇ ਦਿਨ ਲਈ ਅਸੀਂ ਤੁਸੀਂ ਇਸ ਦੁਨੀਆ 'ਚ ਬੈਠੇ ਹੋਏ ਹਾਂ, ਅਤੇ ਲਿਹਾਜ਼ਾ ਇਸ ਦੁਨੀਆ ਦੇ ਤਲਬਗਾਰ ਬਣਨ ਦੀ ਬਜਾਏ ਆਖਰਤ ਦੇ ਬੰਦਾ। ਔਰ ਜਿਸ ਦੁਨੀਆ ਦੀ ਹੈਸੀਅਤ ਇੱਕ ਮੱਖੀ ਦੇ ਪਰ ਦੇ ਬਰਾਬਰ ਨਹੀਂ, ਤੁਸੀਂ ਮੈਂ ਉਹਦੇ ਮਿਲਣ 'ਚ ਖੁਸ਼ ਕਿਉਂ ਹੋਈਏ? ਤੁਹਾਨੂੰ ਮੱਖੀਆਂ ਵੰਡਦੇ ਕੋਈ ਤਾਂ ਤੁਹਾਨੂੰ ਖੁਸ਼ੀ ਹੋਣੀ? ਕੋਈ ਕਹਿ ਦੇ ਉੱਥੇ ਮੱਛਰਾਂ 'ਤੇ ਸੇਲ ਲੱਗੀ ਹੋਈ ਹੈ ਤਾਂ ਜਾਓਗੇ ਲੈਣ? ਮੱਖੀ 'ਤੇ ਸੇਲ, ਮੱਛਰ 'ਤੇ ਸੇਲ ਅਸੀਂ ਨਹੀਂ ਲੈਣੀ। ਅਤੇ ਜਿਹੜਾ ਜਿਹਦੇ ਦਿਲ 'ਚ ਅੱਲਾ ਦੀ ਮੁਹੱਬਤ ਆ ਜਾਂਦੀ ਹੈ ਨਾ, ਉਹਨੂੰ ਫਿਰ ਇਸ ਦੁਨੀਆ 'ਚ ਕਸ਼ਿਸ਼ ਨਹੀਂ ਹੁੰਦੀ। ਬਾਕੀ ਕੀ ਹੈ ਜਾਨੀ, ਚਲੋ ਇਸ ਚੀਜ਼ ਨੂੰ ਅਸੀਂ ਇਕੱਠਾ ਕਰਕੇ ਦੱਸੀਏ। ਐਂਡ ਦੀ ਗੱਲ ਕੀ ਹੈ ਕਿ ਫਿਰ ਵੀ ਇਸ ਦੁਨੀਆ 'ਚ ਕਮਾਉਣਾ ਇਬਾਦਤ ਹੈ। ਨਬੀ ਸੱਲਲ੍ਲਾਹੁ ਅਲੈਹਿ ਨੇ ਕਿਹਾ ਕਿ ਜਿਹੜਾ ਮਰਦ ਹਲਾਲ ਕਮਾਈ ਲਈ ਮਿਹਨਤ ਕਰਦਾ ਉਹ ਅੱਲਾ ਦੇ ਹਾਂ ਪਸੰਦੀਦਾ ਕਾਸਿਬੂ ਹਬੀਬੁੱਲਾ, ਯਾਨੀ ਸਾਡੇ ਮਰਦ, ਸਾਡੇ ਭਾਈ, ਬੇਟੇ, ਸ਼ੌਹਰ ਜੋ ਵੀ ਨੇ, ਜੇ ਉਹ ਸੁਬਹ ਉੱਠ ਕੇ ਮਿਹਨਤ ਕਰਨ ਜਾਂਦੇ ਹੈ, ਇਮਾਨਦਾਰੀ ਨਾਲ ਮਿਹਨਤ ਕਰਦੇ ਹੈ, ਤਾਂ ਇਹਦਾ ਅਜਰ ਹੈ। ਤੁਸੀਂ ਉੱਠ ਕੇ ਸੁਬਹ ਰੋਟੀ ਪਕਾਉਣੀ ਹੈ, ਆਟਾ ਗੁੰਨਣਾ, ਉਹਨਾਂ ਕੋਲ ਸਰਦੀ ਆ ਜਾਣੀ, ਕਿੰਨਾ ਮੁਸ਼ਕਿਲ ਹੈ ਸੁਬਹ ਬਿਸਤਰ 'ਚੋਂ ਨਿਕਲਣਾ, ਹੈਂ। ਤੁਸੀਂ ਉੱਠ ਕੇ ਆਟਾ ਗੁੰਨਣਾ ਹੈ, ਨਮਾਜ਼ ਪੜ੍ਹਨੀ ਹੈ, ਤਾਂ ਕਿਆ ਤੁਹਾਨੂੰ ਉਹਦਾ ਅਜਰ ਨਹੀਂ ਮਿਲਣਾ? ਬਿਲਕੁਲ ਮਿਲਣਾ। ਤੁਸੀਂ ਆਪਣਾ ਜ਼ਰਾ ਸਾਰਾ ਨੀਅਤ ਬਦਲੋ, ਇਹ ਦੱਸੋ ਕਿ ਤੁਹਾਡੇ 'ਚੋਂ ਕੋਈ ਐਸਾ ਤਾਂ ਨਹੀਂ ਜਿਹੜਾ ਫਜਰ ਦੀ ਨਮਾਜ਼ ਵੀ ਨਹੀਂ ਪੜ੍ਹਦਾ? ਕੌਣ ਕੌਣ ਪੜ੍ਹਦਾ ਫਜਰ ਦੀ ਨਮਾਜ਼ ਵਕਤ 'ਤੇ? ਜ਼ਿਆਦਾ ਪੜ੍ਹਦੇ ਹੋ ਤਾਂ ਥੋੜ੍ਹੇ ਜਿਹੜੇ ਹੈ ਵਿੱਚ, ਦੁਆ ਕਰੋ ਸਾਰੇ ਇੱਕ ਦੂਜੇ ਲਈ। ਦੇਖੋ ਸਾਡੇ ਲਈ ਜੰਨਤ ਲੈਣੀ ਬੜੀ ਆਸਾਨ ਹੈ, ਅੱਲਾ ਦਾ ਹੱਕ ਵੀ ਦੇ ਦਿਓ ਅਤੇ ਬੰਦਿਆਂ ਦਾ ਵੀ ਦੇ ਦਿਓ। ਅਤੇ ਫਜਰ ਦੀ ਨਮਾਜ਼ ਸਮਝੋ ਕਿ ਸ਼ੈਤਾਨ ਦੇ ਖਿਲਾਫ ਤੁਹਾਡੀ ਪਹਿਲੀ ਫਤਿਹ। ਉਹਨੇ ਕਹਿੰਦਾ ਸੋ ਜਾਓ, ਰਾਤ ਬੜੀ ਲੰਬੀ ਹੈ, ਪਰ ਤੁਸੀਂ ਕਹਿੰਦਾ ਕਿ ਨਹੀਂ, ਮੈਂ ਉੱਠ ਕੇ ਆਪਣੇ ਰੱਬ ਨੂੰ ਰਾਜ਼ੀ ਕਰਨਾ, ਕਿਉਂਕਿ ਫਜਰ ਦੀ ਨਮਾਜ਼ ਸਭ ਤੋਂ ਔਖੀ ਹੁੰਦੀ ਹੈ, ਕਿਉਂਕਿ ਬਿਸਤਰ ਛੱਡਿਆ ਨਹੀਂ ਜਾਂਦਾ, ਬੰਦੇ ਨੂੰ ਗਫਲਤ ਬੜੀ ਹੁੰਦੀ ਹੈ। ਅਤੇ ਜਦੋਂ ਫਜਰ ਪੜ੍ਹ ਲੈਂਦੇ ਉਹਨਾਂ, ਤਾਂ ਫਰਿਸ਼ਤਾ ਤੁਹਾਡੇ ਤੋਂ ਰਾਜ਼ੀ ਹੋ ਜਾਂਦਾ ਅਤੇ ਸ਼ੈਤਾਨ ਤੁਹਾਡੇ ਤੋਂ ਨਾਰਾਜ਼ ਹੋ ਜਾਂਦਾ। ਉਹ ਤੁਹਾਨੂੰ ਥਬੋਕੜਦਾ, ਸੋ ਜਾ ਸੋ ਜਾ, ਹਲੇ ਫਲਾਨਾ ਬਾਥਰੂਮ 'ਚ ਗਿਆ, ਉਹ ਪਹਿਲੇ ਤੂੰ ਵਜ਼ੂ ਕਰ ਲੈ। ਉਸ ਵੇਲੇ ਸਾਡਾ ਬੜਾ ਦਿਲ ਕਰਦਾ ਅਸੀਂ ਲੋਕਾਂ ਨੂੰ ਖੁੱਲ੍ਹੀ ਛੁੱਟੀ ਦੇ ਦੇਈਏ ਪਹਿਲੇ ਆਉਣ ਦੀ, ਔਰ ਘਰ 'ਚ ਵਾਸ਼ਰੂਮ ਵੀ ਇੱਕੋ ਹੀ ਹੋਇਆ ਤਾਂ ਅਸੀਂ ਕਹਿੰਦੇ ਮੈਂ ਹੁਣ ਆਖਰ ਤੇ ਵਾਰੀ ਲੈਣੀ, ਕਿਉਂਕਿ ਮੈਂ ਕੁਰਬਾਨੀ ਬੜੀ ਕਰਦੀ, ਜਜ਼ਬੇ ਬੜੇ ਆ ਮੇਰੇ ਅੰਦਰ ਦੂਜਿਆਂ ਦੀ ਖਿਦਮਤ ਦੇ, ਹੈਂ। ਉਹਨੇ ਦੇ 'ਚ ਅਸੀਂ ਸੋ ਜਾਣਾ। ਅਤੇ ਜੇ ਅਸੀਂ ਫਜਰ ਪੜ੍ਹੀ ਬਗੈਰ ਸੂਰਜ ਨਿਕਲ ਆਇਆ ਤਾਂ ਤੁਹਾਨੂੰ ਪਤਾ ਹਦੀਸ 'ਚ ਕੀ ਆਉਂਦਾ, ਸ਼ੈਤਾਨ ਉਹਦੇ ਕੰਨ 'ਚ ਪਿਸ਼ਾਬ ਕਰ ਦਿੰਦਾ। ਸਾਰਾ ਦਿਨ ਉਸ ਬੰਦੇ ਦਾ ਦਿਲ ਦੁਖੀ ਰਹਿੰਦਾ, ਉਦਾਸ ਰਹਿੰਦਾ, ਉਹਦੇ ਦਿਨ 'ਚ ਬਰਕਤ ਨਹੀਂ ਹੁੰਦੀ, ਉਹਦੇ ਕੰਮ ਹੀ ਨਹੀਂ ਮੁੱਕਦੇ। ਹੈ ਕੋਈ ਐਸਾ ਤੁਹਾਡੇ 'ਚੋਂ ਜਿਹੜਾ ਕਿ ਮੇਰੇ ਕੰਮ ਹੀ ਨਹੀਂ ਮੁੱਕਦੇ? ਅਤੇ ਦੇਖੋ ਜ਼ਰਾ ਭਲਾ ਤੁਸੀਂ ਨਮਾਜ਼ ਪੜ੍ਹਦੇ ਹੋ ਵਕਤ 'ਤੇ ਕਿ ਨਹੀਂ ਪੜ੍ਹਦੇ? ਅਤੇ ਅੱਜ ਤੋਂ ਤੁਸੀਂ ਇਸ ਗੱਲ ਦੀ ਨੀਅਤ ਵੀ ਕਰਨੀ ਹੈ, ਔਰ ਨਮਾਜ਼ ਸਿੱਖਣਾ ਵੀ ਹੈ ਇਨਸ਼ਾਅੱਲਾ। ਆਪਣੀਆਂ ਬੇਟੀਆਂ, ਪੋਤੀਆਂ, ਬਹਿਣਾਂ ਜੋ ਵੀ ਹੈ ਉਹਨਾਂ ਨਾਲ ਬੈਠ ਕੇ ਤੁਸੀਂ ਪੜ੍ਹੋ ਸੁਣੋ। ਇਸ ਪਿੰਡ 'ਚ ਕੋਈ ਮਦਰਸਾ ਹੈ ਜੀ? ਇੱਧਰ ਕੋਈ ਨਹੀਂ ਹੈ? ਅੱਛਾ, ਅੱਲਾ ਮਦਰਸਾ ਵੀ ਇੱਧਰ ਬਣਾ ਦੇ। ਅਬ ਆਪ ਲੋਕ ਮਦਰਸਾ ਬਣਾਏ, ਅਬ ਹੈ ਨੂਰੁਲ ਕੁਰਾਨ ਮਦਰਸਾ ਹੈ, ਤਾਂ ਉਸਕੋ ਅਬ ਦਿਨ ਰਾਤ ਚਲਾਏ, ਲੋਕੋ ਕੋ ਅੱਛੀ ਬਾਤੇਂ ਬਤਾਏ, ਤਾਂ ਆਪ ਉਧਰ ਸੇ ਇੱਧਰ ਸੇ ਭੇਜੇ ਕਿਸੀ ਕੋ ਅਗਰ ਕੋਈ ਨਹੀਂ ਹੈ ਥੋੜ੍ਹਾ ਸਾ ਦੇਰ ਕਰਕੇ ਨਾ, ਤਾਂ ਕਿੰਨੀ ਅੱਛੀ ਗੱਲ ਹੈ ਕਿ ਪਹਿਲਾ ਮਦਰਸਾ ਇੱਥੇ ਔਰਤਾਂ ਦਾ ਬਣ ਜਾਏ ਔਰ ਉਹਦੇ 'ਚ ਸਾਨੂੰ ਕੁਰਾਨ ਦਾ ਨੂਰ ਮਿਲ ਜਾਏ, ਹੈਂ। ਛੋਟੀ ਛੋਟੀਆਂ ਗੱਲਾਂ ਬੱਚਿਆਂ ਨੂੰ ਸਿਖਾਉਣੀਆਂ, ਉਹਦਾ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਜੋਰਾਬਾਦ ਵਾਲੇ ਆਏ ਨਾ, ਇਹਨਾਂ ਨਾਲ ਰਾਬਤਾ ਕਰਕੇ, ਅਤੇ ਇੱਕ ਅੱਧਾ ਕੋਈ ਇੱਕ ਦੋ ਘਰਾਂ ਦੀਆਂ ਬੱਚੀਆਂ ਮਾਵਾਂ ਉੱਥੇ ਚਲੇ ਜਾਓ ਅਤੇ ਆ ਕੇ ਦੇਖੋ। ਹਮ ਆਪਕੇ ਲਈ ਕੰਪਨਸੇਟ ਕਰ ਦਿੱਤੇ ਹਾਂ, ਕੁਛ ਆਪ ਬਸ ਕਰਾਏ, ਸਾਰਾ ਉਹਨੂੰ ਲੈ ਕੇ ਆਓ। ਤੁਸੀਂ ਦੇਖ ਕੇ ਉੱਥੇ ਭੁੱਲ ਹੀ ਜਾਣਾ ਕਿ ਤੁਸੀਂ ਕਿੱਥੇ ਆਏ ਹੋ, ਤੁਹਾਡਾ ਵਾਪਸ ਆਉਣ ਦਾ ਦਿਲ ਹੀ ਨਹੀਂ ਕਰਦਾ, ਅਤੇ ਚੰਗਾ ਤਾਂ ਉੱਦਾਂ ਕਿਰਾਇਆ ਬਚੇਗਾ। ਅਤੇ ਤੁਸੀਂ ਬਾਹਰ ਆ ਲੈ ਕੇ ਉੱਥੇ ਆ ਕੇ ਦੇਖੋ, ਔਰ ਇੱਥੋਂ ਕੁਝ ਬੱਚੀਆਂ ਉੱਧਰ ਜਾਣ, ਕੁਛ ਇਸ ਤਰ੍ਹਾਂ ਦਾ ਸਿਲਸਿਲਾ ਕਰੋ, ਤਾਂ ਕਿ ਫਿਰ ਇਨਸ਼ਾਅੱਲਾ ਅਗਲੇ ਸਾਲ ਅਸੀਂ ਆਈਏ ਅਤੇ ਇੱਥੇ ਵੀ ਦੋ ਚਾਰ ਦਿਨ ਰਹੀਏ, ਔਰ ਇੱਥੇ ਬੈਠ ਕੇ ਅਸੀਂ ਕੋਈ ਨਵਾਂ ਕੋਰਸ ਕਰੀਏ, ਕੁਝ ਕਰੀਏ, ਕਿਉਂਕਿ ਸਾਡੀ ਜ਼ਿੰਦਗੀ ਦਾ ਮਕਸਦ ਹੀ ਹੈ। और मैं तो कहनी अल्लाह ने किन्नी खुशकिस्मती है कि असी कदी पाकिस्तान दे पिंड चा ते कदी असी अमरीका दे पिंड चा ते कदी नॉर्वे दे पिंडा चा है। तो मैं देखे हर जगह अल्लाह दे बंदे सारे इको जे है, एडे प्यारे इन्ने अच्छे बंदे, मतलब मैंने अज तक कोई एक भैड़ा बंदा नहीं मिलया, कोई एक खराब बंदा मत्थे लगा ही नहीं जिंदगी। मैं कहती अल्लाह तू जिन्ने अच्छे बंदे बनाए हैं ना बस तू उन्ने ही कह लै के सानू अच्छे काम करने की भी तौफीक दे। ते कदी ना सोचना कि बाहर के बंदे अच्छे तो बाहर इतों के नहीं अच्छे तो लाहौर के नहीं अच्छे, सारे अच्छे। जो कुरान पढ़ के वो मुताबिक बन जाता ना, कुरान जो जहाँ बंदा चाहता है वह जहाँ बन जाए तो वो अच्छा ही होएगा। तो तुम अपन बच्चों बच्चिया भी पढ़ाना है, दुनिया रखो, तुम जी चीज़ की जरूरत है वो इस्तेमाल करो, तुम कोई हर्ज नहीं। ए कभी ना सोचना कि मिसाल है ताड़े इस पिंड भी तो कई पैसे वाले बंदे होंगे ना, हवेलियां भी होनगियां, कुछ ना कुछ होएगा ना। तो यह कभी दिल च ना सोचना कि गुनाहगार है, अल्लाह ने इन्हों बल्कि ज्यादा जमाया दे के, लेकिन वो जो अच्छे काम कर रहे हैं तो ताड़े तो अच्छी जन्नत च जाएंगे। अल्लाह के नबी दे सहाबा एक बारी ताड़े को आए तो कहन लगे कि अल्लाह के नबी असी भी नमाजा पढ़ते रोजे रखते तो अमीर लोग भी रखते, तो उन्होंने को चुके पैसा है तो पैसा अल्लाह के रस्त खर्च करके तो वजह तो नेकिया लै जाते, तो असी की करिए। देखो उन्हों का की जज्बा सी कि पैसा इस वास्ते होए कि असी उन्होंने रब के रस्ते लुटाइए, ऐ नहीं सी कि असी वड्डिया शादियां करिए और असी लंडी शंडी ना लगा लीए। तो नबी सल्लम ने कहा अच्छा तुम इस तरह करो कि तुम नमाज तो बाद ना यह तस्बीह पढ़िया करो, सुबहान अल्लाह फिर अलहमदुलिल्लाह अल्लाह अकबर, तो तुम पढ़ोगे ना तो अल्लाह तुहानू उन्हां दा बराबर अजर कर देगा। थोड़े दिन बाद अमीर लोगों ने भी पता चल गया उस तस्बीह का, उन्होंने भी शुरू कर दी। तो फिर वो लोग आए गरीब गुरबा अल्लाह के नबी को, कहन लगे अल्लाह के नबी हुण तो वो पैसे वालिया नू ये तस्बीहां भी पता चल गई हैं, तो हुण उन्होंने वो नेकियां दे वो कम्मां दे नाल तस्बीहां भी पढ़निया शुरू करतियां। देखो पैसा बंदे नू नहीं बहकांदा, ख्वाहिशां बहकांदियां ना। तो अल्लाह के नबी ने कहा फिर अल्लाह का फजल अल्लाह जिदत भी कर दे, ठीक है। तो जे तुहाडे कोल अल्लाह ने पैसे दिते खुश होवो, अपने रिश्तेदारां च देखो कौन जरूरतमंद है उन्हां दी मदद करो, तो उस रस्ते अल्लाह लिए रखो। कोई मदरसा बनाओ, उन्होंने चलान का इंतजाम करो, कोई मस्जिद है इतने तो उन्होंने आबाद करो, मस्जिद है तो उन्होंने साफ रखने का इंतजाम करो, क्योंकि सारा साड़ा काम होएगा ना। और ये देखो बच्चिया जड़ियाँ माशाल्लाह ताड़े को भी इतने बच्चिया हैं, एक बच्ची संवर गई ना ताड़ी नस्ल संवर जाएगी। तो तुम इस चीज़ को तो जरूर बाद चो सी जिन्हें भी ये गुलाबी स्काफ च बाजिया है ना इधर बैठिया बड़िया नेक नेक बाजियां लग रही हैं, तो तुम इन मिल के ना गल करो कि तड़िया बच्चियों किस तरह पढ़ाइए। बिल्कुल एक डेढ़ घंटे का रास्ता है, मेरा ख्याल है ये तो हर वीकेंड पे बच्चियां घर भी आ सकती हैं ना। एक साल होस्टल चला जाओ, इस पूरे पिंड की किस्मत संवर जाएगी अल्लाह के हुक्म ना। कोई होर इतने मदरसा है अच्छी बाजी कोई कुरान सुन्नत पढ़ाते तो उत्थे पढ़ा दो, यह कोई जरूरी नहीं तुम नुरुल कुरान ची सारे आओ। जे इतने कोई कुरान सुन्नत नाल पढ़ाने वाला है तो तुम उन्हां कोलों पढ़ लो, लेकिन याद रखो कि दुनिया एक दिन साढ़े तो मुँह फिर जाएगी और जो इन्हें जाना है तो असी फिर इन रोक नहीं सकते। और एक होर गल कर लैनी है कि इस दुनिया के पिछे जिन्ना फिरो ना यह उन्ना अगे जाती। तुम कभी तितली फड़ी होएगी तो तितली नू फड़ो ना तो और दौड़ती अगे, तो जे ना फड़ो तो कभी आप ही तेरे हाथ आके बैठ जाती है। इस दुनिया के पिछे जिन्ना कोई दौड़ेगा उन्ना परेशान होएगा, तो जड़ा इस छड़ के अल्लाह के रस्त लग जाएगा अल्लाह उन्हू उतों देंदा जितों बंदे ने सोचा ही नहीं आता, और इन्ना देंदा जिन्ना बंदा सांभ नहीं सकता। असी आखरत के बारे कहने ना एक के बदले 700 मिलना, यकीन करो इस दुनिया च 700 ना भी कहो ना तो 70 मिल जाते। एक चीज़ अल्लाह के रस्ते देंदे हो तो इन्नी मिल जाती कि बंदा कहता रब बस कर सारा मैनू ही दे देना, सारा इतें ही दे देना। हजरत उमर ने एक बार ठंडे पानी का गिलास पीन लगे सी तो रुक गए, तो लोगों ने कहा की होया तन, तो प्यास लगी सी गर्मी की दोपहर, कह लगे मैनू ख्याल आ गया कि अल्लाह क्यामत के दिन यही ना कह दे कि उमर तेरी सारी जिंदगी दिया नेकियां के बदले मैं तेनों उस गर्मी की दोपहर से ठंडा पानी पियाया सी चला जा। कितना उन्होंने ख्याल से, तो असी इस चीज़ को बहुत घट समझने। तो इस दुनिया ने अपने दिल दिमाग से अपनिया सोचा तो नहीं रखना। तो साहबा च अब्दुलरहमान बिन औफ जैसे हजरत उस्मान जैसे पैसे ले भी सी, उन्हां दे पैसे ने उन्होंने दीन तो दूर नहीं किया, वो उस चीज़ ने इस्लाम तक लाते। हजरत उस्मान कहते मैं हर जुमे ने एक गुलाम आजाद करता सी, और अगर किसी जुमे जे नहीं किया ना तो अगले जुमे दो किते। हजरत अबू बकर ने हजरत बिलाल नू पैसे दे के आजाद कराया ना, ਹਜ਼ਰਤ ਉਸਮਾਨ ਦੇ ਨਾਮ ਦਾ ਅੱਜ ਵੀ ਇੱਕ ਅਕਾਊਂਟ ਸਾਊਦੀ ਹਕੂਮਤ 'ਚ ਚੱਲ ਰਿਹਾ। ਉਹਨਾਂ ਨੇ ਕੋਈ ਚੀਜ਼ ਵਕਫ ਕੀਤੀ ਸੀ, ਅੱਲਾਹ ਨੇ ਅੱਜ ਤੱਕ ਉਹਨੂੰ ਕਬੂਲ ਕੀਤਾ ਅਤੇ ਹਰਮ 'ਚ ਜੋ ਵੀ ਖਰਚੇ ਪਾਣੀ ਹੁੰਦੇ ਉਹਦੇ 'ਚ ਉਹਨਾਂ ਦਾ ਹਿੱਸਾ ਹੁੰਦਾ। ਅਤੇ ਅਸੀਂ ਆਪਣੀ ਅੱਜ ਦੀ ਜ਼ਿੰਦਗੀ 'ਚ ਆਪਣੇ ਘਰਾਂ ਨੂੰ ਆਪਣੀਆਂ ਚੀਜ਼ਾਂ ਨੂੰ ਇਸ ਨਾਮ ਨਾਲ ਰੱਖਣਾ ਹੈ ਕਿ ਇੱਕ ਹੋਰ ਜ਼ਿੰਦਗੀ ਆਉਣ ਵਾਲੀ ਹੈ, ਅਸੀਂ ਆਪਣੀਆਂ ਦੁਨੀਆ ਦੀਆਂ ਚੀਜ਼ਾਂ ਨੂੰ ਉੱਧਰ ਲੈ ਕੇ ਜਾਣਾ ਹੈ। ਇਹ ਬੜੀ ਫਾਨੀ ਦੁਨੀਆ ਹੈ, ਥੋੜ੍ਹੇ ਦਿਨ ਦੀ ਗੱਲ ਹੈ, ਲੇਕਿਨ ਜਿਹੜੀ ਅਗਲੀ ਦੁਨੀਆ ਆਏਗੀ ਉੱਥੇ ਮੌਤ ਨਹੀਂ ਹੈ। ਹੁਮ ਫੀਹਾ ਖਾਲਿਦੂਨ, ਉਹ ਹਮੇਸ਼ਾ ਰਹਿਣ ਵਾਲੇ ਨੇ। ਔਰ ਜਿਨ੍ਹਾਂ ਨੂੰ ਅੱਲਾਹ ਨੇ ਜੰਨਤ ਦੇਣੀ, ਉਹਦੇ ਲਈ ਕੁਰਾਨ ਕੀ ਕਹਿੰਦਾ? ਰਾਤੀ ਸੂਰਤ ਸਜਦਾ ਪੜ੍ਹਦੇ ਹੋਵੋਗੇ, ਫਲਾ ਤਾਲਮ ਨਫਸੁਮ ਮਾ ਉਖਫੀ ਲਹੁਮ ਮਿਨ ਕੁਰਰਤਿ ਆਯੁਨ, ਕੋਈ ਨਫਸ ਨਹੀਂ ਜਾਣਦਾ ਕਿ ਉਹਦੀਆਂ ਅੱਖਾਂ ਦੀ ਠੰਡਕ ਲਈ ਅੱਲਾਹ ਨੇ ਤਿਆਰ ਕੀ ਕੀਤਾ। ਅਤੇ ਲਿਹਾਜ਼ਾ ਇਹ ਦੁਨੀਆ 4 ਦਿਨ ਦਾ ਮੇਲਾ, ਇਸ ਮੇਲੇ ਨੂੰ ਅੱਜ ਆਪਣੀਆਂ ਅੱਖਾਂ ਨਾਲ ਅਸੀਂ ਦੇਖ ਲਿਆ ਔਰ ਅਸੀਂ ਆਪਣੀ ਪਿੱਛੇ ਛੱਡ ਜਾਣਾ, ਔਰ ਅਸੀਂ ਜਦੋਂ ਅੱਗੇ ਜਾਣਾ ਤਾਂ ਸਾਨੂੰ ਅਲੱਗ ਪਤਾ ਜਾਣਾ ਕਿ ਅਸੀਂ ਕੁਝ ਵੀ ਨਹੀਂ ਪਿੱਛੇ ਕਮਾਇਆ। ਅਤੇ ਉਹ ਜਿਹੜੀ ਪੋਇਮ ਸੀ ਜਿਹੜੀ ਤੁਹਾਨੂੰ ਸੀ, ਉਹ ਮੈਂ ਥੋੜੀ ਜਿਹੀ ਸੁਣਾ ਦਿੰਦੀ ਹਾਂ। ਇਹ ਮੈਨੂੰ ਤਾਂ ਸਿੱਧੀ ਸਿੱਧੀ ਪੜ੍ਹਨੀ ਆਉਂਦੀ ਹੈ, ਜੇ ਪੰਜਾਬੀ ਮੇਰੀ ਸਹੀ ਹੋਈ ਤਾਂ ਤੁਸੀਂ ਉਹਨੂੰ ਸਮਝ ਜਾਓਗੇ ਕਿ ਉਹਨਾਂ ਨੇ ਬੜੇ ਅੱਛੇ ਸ਼ੇਰਾਂ ਦੇ ਅੰਦਾਜ਼ ਦੇ ਵਿੱਚ ਉਹਨੂੰ ਪੋਇਮ ਨੂੰ ਕੀ ਕਿਹਾ। ਇਹ ਸੁਣਾਉਂਦੀ ਹਾਂ ਤੁਹਾਨੂੰ। ਵੇਖ ਫਰੀਦਾ ਮਿੱਟੀ ਖੁੱਲ੍ਹੀ, ਮਿੱਟੀ ਉੱਤੇ ਮਿੱਟੀ ਡੁੱਲੀ, ਯਾਨੀ ਜਦੋਂ ਬੰਦੇ ਨੂੰ ਕਬਰ 'ਚ ਪਾਉਂਦੇ ਆ ਨਾ, ਤਾਂ ਬੰਦਾ ਵੀ ਮਿੱਟੀ ਦਾ, ਅਤੇ ਉਹਦੇ 'ਤੇ ਜਿਹੜੀ ਮਿੱਟੀ ਪਈ ਕਬਰ ਦੀ ਉਹ ਵੀ ਮਿੱਟੀ ਦੀ। ਮਿੱਟੀ ਹੱਸੇ ਮਿੱਟੀ ਰੋਵੇ, ਅਸੀਂ ਹੱਸਦੇ ਹਾਂ ਨਾ ਅਤੇ ਉਹ ਮਿੱਟੀ ਹੱਸਦੀ, ਅੱਲਾਹ ਨੇ ਮਿੱਟੀ ਦੇ ਪੁਤਲੇ ਨੂੰ ਇਨਸਾਨ ਬਣਾ ਦਿਆ ਨਾ, ਅਤੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਯਾਨੀ ਬੰਦਾ ਮਿੱਟੀ 'ਚੋਂ ਨਿਕਲਿਆ ਤਾਂ ਮਿੱਟੀ 'ਚ ਜਾਣਾ। ਸੂਰਤ ਤਾਹਾ 'ਚ ਵੀ ਕੁਰਾਨ 'ਚ ਅੱਲਾਹ ਤਾਲਾ ਕਹਿੰਦੇ ਨੇ ਕਿ ਮਿਨਹਾ ਖਲਕਨਾਕੁਮ ਵਫੀਹਾ ਨੁਈਦੁਕੁਮ ਤਾਰਤਨ ਉਖਰਾ, ਐਸੇ ਮਿੱਟੀ 'ਚੋਂ ਤੁਹਾਨੂੰ ਪੈਦਾ ਕੀਤਾ ਅਤੇ ਦੁਬਾਰਾ ਇਹਦੇ 'ਚ ਦੁਬਾਰਾ ਲੈ ਕੇ ਜਾਣਾ। ਨਾ ਕਰ ਬੰਦਿਆ ਮੇਰੀ ਤੇਰੀ, ਨਾ ਇਹ ਤੇਰੀ ਨਾ ਇਹ ਮੇਰੀ, ਹਰ ਵਕਤ ਅਸੀਂ ਤੇਰ ਮੇਰ 'ਚ ਹੀ ਰਹਿੰਦੇ ਨਾ, ਇਹ ਮੇਰੀ ਹੈ ਤੇਰੀ, ਅਤੇ ਲੇਕਿਨ ਉਹ ਕਿਸੇ ਦੀ ਵੀ ਨਹੀਂ ਰਹਿਣੀ। 4 ਦਿਨਾਂ ਦਾ ਇਹ ਮੇਲਾ ਦੁਨੀਆ, ਫਿਰ ਮੱਟੀ ਦੀ ਬਣ ਗਈ ਢੇਰੀ। ਕਦੀ ਕਬਰਿਸਤਾਨ ਦੇ ਕੋਲੋਂ ਗੁਜ਼ਰੋ ਤਾਂ ਫਿਰ ਤੁਸੀਂ ਦੇਖੋਗੇ ਨਾ, ਕਿੱਡੇ ਲੋਕ ਜਿਹੜੇ ਕਹਿੰਦੇ ਸੀ ਸਾਡੇ ਬਗੈਰ ਦੁਨੀਆ ਚੱਲਣੀ ਕੋਈ ਨਹੀਂ, ਉਹ ਅੱਜ ਕਬਰਾਂ ਦੇ ਅੰਦਰ ਹੈ ਔਰ ਦੁਨੀਆ ਚੱਲ ਰਹੀ ਹੈ, ਅਤੇ ਸਾਡੇ ਬਗੈਰ ਵੀ ਦੁਨੀਆ ਚੱਲਣੀ ਹੈ ਇਨਸ਼ਾਅੱਲਾ। ਨਾ ਕਰ ਇੱਥੇ ਹੇਰਾ ਫੇਰੀ, ਹੇਰਾ ਫੇਰੀ ਤਾਂ ਸੰਸਾਰਿਆਂ ਨੂੰ ਬੜਾ ਅੱਛਾ ਪਤਾ ਹੈ। ਮਿੱਟੀ ਨਾਲ ਨਾ ਧੋਖਾ ਕਰ ਤੂੰ, ਤੂੰ ਵੀ ਮਿੱਟੀ ਉਹ ਵੀ ਮਿੱਟੀ, ਜ਼ਾਤ ਪਾਤ ਦੀ ਗੱਲ ਨਾ ਕਰ ਤੂੰ, ਯਾਨੀ ਕਹਿੰਦੇ ਨਾ ਉਹਦੀ ਜ਼ਾਤ ਉੱਚੀ, ਉਹ ਸੱਯਦ ਹੈ, ਉਹ ਹਾਸ਼ਮੀ ਹੈ, ਉਹ ਫਲਾਨਾ ਹੈ, ਉਹ ਜੱਟ ਹੈ, ਉਹ ਗੁੱਜਰ ਹੈ, ਹਰ ਬੰਦਾ ਆਪਣੀ ਜ਼ਾਤ ਨੂੰ ਉੱਚਾ ਕਰਦਾ, ਅਤੇ ਉਹ ਕਹਿੰਦੇ ਕਿ ਜ਼ਾਤ ਪਾਤ ਦੀ ਗੱਲ ਨਾ ਕਰ ਤੂੰ, ਜ਼ਾਤ ਵੀ ਮਿੱਟੀ ਪਾਤ ਵੀ ਮਿੱਟੀ, ਯਾਨੀ ਮਿੱਟੀ ਹੈ ਨਾ, ਸ਼ੇਖ ਬੰਦਾ ਹੈ ਅਤੇ ਉਹ ਮਿੱਟੀ ਦਾ ਹੀ ਹੈ ਨਾ, ਅਤੇ ਜੱਟ ਵੀ ਮਿੱਟੀ ਦਾ ਅਤੇ ਰਾਈ ਵੀ ਮਿੱਟੀ ਦਾ, ਤੁਸੀਂ ਕੀ ਹੋ ਬਾਈ ਜੀ, ਇਸ ਪਿੰਡ ਦੇ ਲੋਕ ਕੀ ਹੋ, ਮਲਕ ਹੋ, ਅਤੇ ਮਲਕ ਵੀ ਮਿੱਟੀ। ਜ਼ਾਤ ਸਿਰਫ ਰੱਬ ਦੀ ਉੱਚੀ ਹੈ, ਅੱਲਾਹ ਅਕਬਰ, ਬਾਕੀ ਸਭ ਕੁਛ ਮਿੱਟੀ ਮਿੱਟੀ। ਚਲੋ ਜਜ਼ਾਕ ਅੱਲਾ ਖੈਰ, ਬੜਾ ਅੱਛਾ ਲੱਗਿਆ, ਪਤਾ ਨਹੀਂ ਤੁਹਾਨੂੰ ਮੇਰੀ ਪੰਜਾਬੀ ਸਮਝ ਆਈ ਵੀ ਹੈ ਕਿ ਨਹੀਂ ਆਈ ਹੈ, ਪੰਜਾਬੀ 'ਚ ਦੌਰਾ ਕੁਰਾਨ ਵੀ ਕਰਾਉਣਾ ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ। ਕੋਈ ਗੱਲਬਾਤ ਕਰ ਲਓ, ਕੋਈ ਸਵਾਲ ਪੁੱਛ ਲਓ, ਇਹ ਲੈ ਜੀ, ਇਹ ਹਮ ਇਨਕੇ ਵਸੀਲੇ ਸੇ ਆਪਕੇ ਪਾਸ ਆਏ ਹਾਂ, ਅਬ ਆਪ ਇਨਸੇ ਕੁਛ ਬਾਤੇਂ ਸੁਣੇ। ਉਰਦੂ ਬੋਲੇ, ਪੰਜਾਬੀ ਬੋਲੇ, ਫਰੈਂਚ ਨਾ ਬੋਲਣਾ,
मुझे बिल्कुल भी नहीं पंजाबी आती, वैसे समझ आ रही थी आपको, बहुत अच्छा लगा अल्हम्दुलिल्लाह। सर जी, मेरा मकसद है मैं आपसे बातें करें, क्योंकि आपके सामने हम कुछ बोलने के काबिल तो नहीं रहते, लेकिन जो आपने हुनर गुर हमें दिया, सिखाया, उस फ्रांस जैसी चकाचूंद दुनिया के अंदर रब को पहचाना, तो इनके तुफैल से हमने पहचाना। अल्लाह ने इतनी खूबसूरत उस्ताजा जी, इतनी रूह को जैसे तस्कीन मिलती है, एक सिस्टर ने बोला था कुरान से जुड़ के जिंदगी खूबसूरत हो, यकीन करें, उस यानी कि जिस रोशनियों में गुम होते थे ना लोग दुनिया में, हमें उस रोशनियों में रब की पहचान उस्ताद जी के जरिए से मिली। और यकीन कीजिए, उस्ताद जी का मैं लेक्चर सुन रही थी कि पाकिस्तान आते हैं हमें वो तड़प होती है कि हमें वही माहौल मिलेगा जो कुरान में हमें उस्ताद जी सिखा रही हैं, और हम अपने वतनों में वापस बहुत खुशी से आते हैं कि, लेकिन जब इसमें ये तड़प नहीं ना देखते कि कुरान पे चलना है, कुरान के मुताबिक ज़िंदगी गुजारनी, हमारा जीना मरना पहनना ओढ़ना, फिर हमारा दिल बहुत दर्द से झुक जाता है। तो इस जहालत को ख़त्म करने के लिए, जैसे कि इंसान बहुत प्यारे हैं, मैं आपके गाँव में आई बहू बन के, तो मुझे आप बहुत प्यारे लगे और इतने खूबसूरत लगते हैं, मैं यकीन करें जब देखती हूँ ना इन रसूम रस्मों में पड़ावा, इन झालतों में गुम, तो मैं कहती हूँ अल्लाह यहाँ भी कुरान की रोशनी इसी तरह फैले ना, कुरान का नूर इसी तरह फैले ना। हम दुनिया की तालीम के लिए मैं देखती हूँ वहने गाड़ियाँ सब कुछ जा रहा है, भाग रहे हैं भाग रहे हैं भाग रहे हैं, लेकिन भाग नहीं रहे तो कुरान के मुताबिक कुरान के पीछे नहीं भाग रहे, कुरान का इल्म लेने के लिए नहीं भाग रहे। तो मेरी एक चीज़ छोटी सी दावत, एक छोटी सी कावश, ये सिस्टर अजमत जो है सर जी मेरे साथ, तो अल्लाह ने वो सिस्टर अजमत हैं, सिस्टर आसिया हैं, तो ये तजवीद कराती हैं, सिस्टर उजमा हैं। तो सर जी एक छोटा सा ये तड़पती थी, मैं कहती मेरी भी यही तड़प है कि इधर भी दीन की रोशनी फैले, कुरान की रोशनी फैले। तो इन्होंने छोटा सा सिलसिला शुरू किया, जब मैं आपसे बात करती थी आप कहते थे तब कुरान के पढ़ना शुरू करें, उनको कराएं, तो मैंने ऐसे छोटा छोटा शुरू किया, तो अल्लाह ने ये इतने खूबसूरत फूल दे दिए। तो ये कोशिश करते रहते हैं, तो इनसे जुड़े हुए हैं, तो आज इन कोशिशों से जैसे जोहराबाद में एक दिन, तो मैं यही तड़प रही थी अल्लाह वो एक दिन मेरी जिंदगी की, मेरे गांव की जिंदगी में
शायद वो आज ही हो,
आमीन, कि यहाँ भी इसी तरह से रोशनी फैले, कि जैसे वहां बच्चियां तैयार हो रही, घर घर बच्चे जो रहे, तो इतने यानी कि एजुकेटेड लोग हैं और दौलतें भी हैं, सब कुछ है, सब महल हवेलियां देखे अब भरी पड़ी हैं, तो मैं कहती है नहीं तो कुरान की रोशनी नहीं है। तो इस तरह से कुरान की रोशनी अल्लाह दिलों में डाल दे, और मेरे कोई भी हमारी भी कोई ऐसी एक नेकी बन करके निजात का जरिया बन जाए। इसलिए आपका बहुत तहे दिल के साथ शुक्रिया अदा करती हूँ सर जी, कि जिस तरह से आपने हमें कायनात पे खूबसूरत अंदाज से सोचो विचार करने की तौफीक दी, तो यहाँ के लोगों में भी आ जाइए, और ये भी कभी ना बके, और हाथों में हाथ डाल के हम सब मिल करके जन्नत में जाए।
جی جزاک اللہ، بہت ہی اچھا لگا آپ سے لوگوں سے بات کر۔ یا ربی لک الحمد کما ینبغی لجلال وجھک وعظیم سلطانک، ربنا آتنا فی الدنیا حسنۃ وفی الآخرۃ حسنۃ وقنا عذاب النار، یا حی یا قیوم برحمتک نستغیث، اللہم استر عوراتنا وآمر رواتنا، اللہم الہمنی رشدی وعزنی من شر نفسی، یا حی یا قیوم برحمتک نستغیث، رب ارحمهما كما ربياني صغيرا، ربنا هب لنا من ازواجنا وذرياتنا قرة اعين واجعلنا للمتقين اماما۔ یا اللہ ہم تجھے تیرے پیارے ناموں کے ساتھ پکارتے ہیں، ہمارے اٹھے ہوئے ہاتھوں کی لاج رکھ لے، ہم سے راضی ہو جا، اور یا اللہ ہم تجھ سے راضی ہیں تو ہم سے راضی ہو جا۔ یا اللہ جو دنیا کی نعمتیں دی ہیں ان کا زوال نہ دینا، اور یا اللہ جو دنیا میں تو نے نعمتیں دی ان کا حساب نہ لینا۔ ربنا آتنا فی الدنیا حسنتم وفی الآخرتی حسنتم وقنا عذاب النار، یا حیو یا قیوم برحمتک نستغیث۔ یا اللہ سب بہنیں جو بھی ادھر موجود ہیں، مائیں اور بہنیں، اللہ تعالیٰ ان سب کی آنے کو قبول فرما، ان کے دلوں کی خواہشات اپنی رحمت سے پوری فرما، جو جس نعمت سے محروم ہے اس کو وہ عطا فرما، اور جس کو جو نعمت ملی ہے یا آپ نے عطا فرمائی ہے اس کے اندر دوام عطا فرما۔ اللہم انی اعوذ بک من زوال نعمتک و تحول عافیتک و فجات نقمتک و جمیع سخطک۔ یا اللہ ہمیں ہدایت کے بعد گمراہ نہ کرنا، یا اللہ ہمیں اولاد دینے کے بعد اس اولاد سے محروم نہ کرنا، یا اللہ دنیا کی ہر نعمت کو ہمارے جنت میں جانے کا ذریعہ بنا لے۔ یا اللہ ان میں سے جن بچیوں کے ابھی تک رشتے نہیں ہوئے ان کو نیک لوگ ملا دے، جن کی شادیاں ہو چکی ہیں ان کو اپنے شوہروں سے اور شوہروں کو بیویوں کے قریب کر دے۔ یا اللہ جو بھی کسی مشکل میں ہے، مالی، قلبی، روحانی، جسمانی، یا اللہ تو اس کو اس مشکل سے نکال دے۔ یا اللہ ان چھوٹے چھوٹے بچوں کے لیے ہمیں بہترین پلیٹ فارم مہیا کرنے والا بنا۔ یا اللہ ان جگہوں کو دین کے لیے چن لے، اور یا اللہ ہمیں آج کے دور میں اپنے ان چنے ہوئے لوگوں میں شامل فرما کہ جو خود بھی ہدایت پہ قائم رہتے ہیں اور دوسروں کو بھی بلاتے ہیں۔ یا اللہ اس گھر والوں پہ رحم فرما جنہوں نے بھی اس پورے سلسلے کا اہتمام کیا، اور جو ان کے معاونین تھے جنہوں نے ایک لفظ سے بھی کسی کی مدد کی، بلکہ اس پورے گاؤں کو اور جو بھی ساتھی یہاں موجود ہیں اور جو نہیں بھی آ سکے، یا اللہ سب کو خیر کے لیے چن لے، ان سب سے راضی ہو جا، اور ان سب کے جو دنیا سے چلے گئے ان کی بخشش فرما۔ اللہم اغفر لحینا ومیتنا وشاہدنا وغائبنا وذکرنا وانسانا، اللهم من أحييته منا فأحيه للإسلام ومن توفيته منا فتوفه للإيمان اللهم لا تحرمنا أجره ولا تذلنا بعده یا اللہ تو ہم سب کو ایمان کی موت دینا کلمہ لا الہ الا اللہ زبان پہ جاری کرنا ہمیں اپنے گھر کا دیدار کروانا قبولیت والے حج اور عمرے کرنے والوں میں شامل فرما یا اللہ ہم جہاں بھی ہوں تیرے بندے بن کے رہیں یا اللہ بے حیائی اور بدکاری اور برائی دیکھنے سے سننے سے اور بولنے سے ہمیں دور فرما اور یا اللہ جو جہاں بھی دین کا کام کر رہے ہیں یا اللہ مشرق مغرب شمال جنوب یا اللہ ان کی مدد فرما یا اللہ پیرس میں بھی ہمارے جتنے ساتھی ہیں ان کی کوششوں میں برکت ڈال اور یا اللہ استقامت کے ساتھ اس رستے پہ جوڑے رکھنا اور یہی دعا ہر ایک سٹیشن کے لیے یا اللہ ہمیں نعمتوں کے جو مواقع ہیں ان کی قدر کی توفیق عطا فرما سبحان ربک رب العزت عما یصفون وسلام علی المرسلین والحمد للہ رب العالمین ربنا تقبل منا انك انت السميع العليم وتب علينا انك انت التواب الرحيم وصلى الله تعالى خير خلقه واصحابه اجمعين برحمتك يا ارحم الراحمين امين ثم امين.